ਗੁਰੂ ਸਰ ਮਹਿਰਾਜ ਦਾ ਜੰਗ ਮਹਾਰਾਜ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਲੜ ਰਹੇ ਨੇ। ਵੈਰੀ ਦਲ ਦੇ ਬੜੇ ਬੜੇ ਸੂਰਮੇ ਰਣ ਭੂਮੀ ਚ ਬੜੇ ਗਰੂਰ ਨਾਲ ਹੰਕਾਰ ਨਾਲ ਆਉਂਦੇ ਆ, ਉਸੇ ਹੰਕਾਰ ਦੀ ਮਿੱਟੀ ਵਿੱਚ ਗਰਕ ਹੋ ਜਾਂਦੇ ਆ। ਕਾਬਲ ਬੇਗ ਜੋ ਲੱਲਾ ਬੇਗ ਜਰਨੈਲ ਦਾ ਭਾਣਜਾ ਸੀ, ਬੜਾ ਯੋਧਾ ਸੂਰਮਾ, ਲੋਹੇ ਦੀ ਢਾਲ ਫੜ ਕੇ ਕਾਗਜ਼ ਵਾਂਗੂ ਪਾੜ ਦੇਣ ਦੀ ਤਾਕਤ ਰੱਖਦਾ ਸੀ। 7 ਫੁੱਟਾ ਜਵਾਨ ਸੀ, 1 ਬੱਕਰਾ ਸਾਬਤ ਰੋਜ਼ ਦੀ ਇਹਦੀ ਖੁਰਾਕ ਸੀ। ਇੰਨਾ ਬਲੀ ਛੇਵੇਂ ਪਾਤਸ਼ਾਹ ਨੂੰ ਆ ਕੇ ਵੰਗਾਰਿਆ ਕਿ ਗੁਰੂ ਜੀ, ਇਧਰੋਂ ਮੈਂ ਇਕੱਲਾ ਹਾਂ, ਉਧਰੋਂ ਤੁਸੀਂ ਆਪਣੇ ਦਲ ਵੱਲੋਂ ਇਕੱਲੇ ਆ ਕੇ ਮੇਰੇ ਨਾਲ ਪਟੇਬਾਜ਼ੀ ਦੀ ਵਿਦਿਆ ਵਿਖਾਓ। ਛੇਵੇਂ ਪਾਤਸ਼ਾਹ ਬੜੇ ਖੁਸ਼ ਹੋਏ, ਕਹਿੰਦੇ ਸ਼ਾਬਾਸ਼ ਹੈ ਕਾਬਲ ਬੇਗ, ਅਸੀਂ ਤਾਂ ਕੱਲ ਰਾਤ ਦੇ ਵੇਖੀ ਜਾਂਦੇ ਹਾਂ ਵੀ 35,000 ਦੁਸ਼ਮਣਾਂ ਦੀ ਫੌਜ ਆਈ ਹੈ, ਕੋਈ ਸੂਰਮਾ ਵੀ ਆਏ ਕਿ ਸਭ ਕਾਇਰ ਨੇ, ਪਰ ਤੂੰ ਇੱਕ ਸੂਰਮਾ ਸਾਨੂੰ ਨਜ਼ਰ ਆਇਆ, ਤੇਰੀ ਕਾਮਨਾ ਅਸੀਂ ਜ਼ਰੂਰ ਪੂਰੀ ਕਰਾਂਗੇ। ਪਾਤਸ਼ਾਹ ਘੋੜੇ ਤੋਂ ਲੱਥ ਕੇ ਅੱਗੇ ਆਏ, ਪਟੇਬਾਜ਼ੀ ਦੀ ਵਿਦਿਆ, ਤਲਵਾਰ ਢਾਲ ਦੀ ਵਿਦਿਆ ਦੇ ਪ੍ਰਦਰਸ਼ਨ ਹੋਏ, ਪੈਂਤਰੇ ਤੇ ਲੜੇ। ਕਾਬਲ ਬੇਗ ਨੇ ਮਹਾਰਾਜ ਜੀ ਤੇ ਵਾਰ ਕੀਤੇ। ਸਤਿਗੁਰੂ ਕਹਿੰਦੇ ਆਪਣੀ ਰੀਝ ਪੂਰੀ ਕਰ ਲਈ ਵਾਰ ਕਰਕੇ, ਕਿਉਂਕਿ ਜਦੋਂ ਅਸੀਂ ਵਾਰ ਕੀਤਾ ਤੇ ਫਿਰ ਮੁੜ ਕੇ ਤੂੰ ਵਾਰ ਕਰਨ ਯੋਗ ਨਹੀਂ ਰਹਿਣਾ। ਇਹਨੇ ਬੜੀ ਫੁਰਤੀ ਨਾਲ ਇੱਕ ਟੇਢਾ ਜਿਹਾ ਵਾਰ ਕੀਤਾ ਤੇ ਤਲਵਾਰ ਦੀ ਅਗਲੀ ਨੋਕ ਮਹਾਰਾਜ ਛੇਵੇਂ ਪਾਤਸ਼ਾਹ ਦੇ ਪੇਟ ਨੂੰ ਚੀਰ ਗਈ। ਗਰੀਬਨਬਾਜ ਪਾਤਸ਼ਾਹ ਦੇ ਖੂਨ ਦੀ ਤਤੀਰੀ ਵਗੀ, ਪਾਤਸ਼ਾਹ ਬੀਰਸ ਵਿੱਚ ਆਏ। ਕਾਬਲ ਬੇਗ ਨੂੰ ਕਹਿੰਦੇ ਹੁਣ ਸੁਚੇਤ ਹੋ ਜਾ, ਹੁਣ ਸਾਡੀ ਵਾਰੀ ਹੈ। ਇਹਦੀ ਢਾਲ ਆਪਣੀ ਢਾਲ ਤੇ ਰੋਕ ਕੇ ਗੁਰਦੇਵ ਨੇ ਤਲਵਾਰ ਨਾਲ ਵਾਰ ਕੀਤਾ ਜਨੇਊ ਵਾਰ। ਇਹਦੇ ਮੋਢੇ ਦੇ ਉੱਤੋਂ ਵਾਰ ਕੀਤਾ, ਪਸਲੀਆਂ ਨੂੰ ਚੀਰਦਾ ਥੱਲਿਓ ਵੱਖੀ ਦੇ ਵਿੱਚੋਂ ਪਾਰ ਨਿਕਲ ਗਿਆ। ਕਾਬਲ ਬੇਗ ਨੂੰ 2 ਹਿੱਸਿਆਂ ਚ ਵੰਡ ਕੇ ਦਾ ਧੜ 2 ਹਿੱਸਿਆਂ ਚ ਕੱਟ ਕੇ ਜ਼ਮੀਨ ਤੇ ਸੁੱਟ ਦਿੱਤਾ। ਪਾਤਸ਼ਾਹ ਦੇ ਯੋਧੇ ਸਿੱਖ ਮਹਾਰਾਜ ਜੀ ਦੀ ਜੈ ਜੈਕਾਰ ਕਰ ਰਹੇ ਨੇ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੈ ਹੋਵੇ ਜੈ ਹੋਵੇ। ਇਹ ਵਿਜਾਨਾਦ ਗੂੰਜਿਆ ਹੈ। ਵੈਰੀ ਦਲ ਨੂੰ ਗਛੀਆਂ ਪੈ ਗਈਆਂ ਵੇਖ ਕੇ ਕਿ ਸਾਡਾ ਏਡਾ ਵੱਡਾ ਸੂਰਮਾ ਬਹਾਦਰ ਗੁਰੂ ਸਾਹਿਬ ਨੇ ਪਲਾਂ ਚ ਜੰਗ ਦੇ ਮੈਦਾਨ ਚ ਮਾਰ ਮੁਕਾਇਆ। ਗੁਰਦੇਵ ਦੀ ਸ਼੍ਰੀ ਸਾਹਿਬ ਦੀ ਵਡਿਆਈ ਕਰਦਿਆਂ ਤਲਵਾਰ ਦੀ ਉਪਮਾ ਕਰਦਿਆਂ, ਬਾਜਾਂ ਵਾਲੇ ਚੋਜੀ ਪ੍ਰੀਤਮ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਚਨ ਕਹੇ, ਜਿਹੜੀ ਇਹ ਭਗਵਤੀ ਹੈ ਸ਼੍ਰੀ ਸਾਹਿਬ ਹੈ, ਇਹ ਸਾਡੀ ਸਦਾ ਦੀ ਸਾਥਣ ਹੈ। ਗੁਰਸਿੱਖ ਅੰਮ੍ਰਿਤ ਛੱਕ ਕੇ ਜਦੋਂ ਤਲਵਾਰ ਗਾਤਰੇ ਧਾਰਨ ਕਰਦਾ, ਜਦੋਂ ਮਰਦਾ ਤੇ ਇਹਦੀ ਚਿਖਾ ਤੇ ਵੀ ਇਹਦੇ ਨਾਲ ਹੀ ਉਹ ਤਲਵਾਰ ਦਾ ਅੰਤਮ ਸੰਸਕਾਰ ਹੁੰਦਾ। ਇਹ ਸਦਾ ਦੀ ਸਾਥਣ ਹੈ। ਇਸ ਭਗਵਤੀ ਦੀ ਸ਼੍ਰੀ ਸਾਹਿਬ ਦੀ ਵਡਿਆਈ ਮਹਾਰਾਜ ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਰਦੇ, ਬੜੀ ਵੱਡੀ ਸ਼ਕਤੀ ਹੈ ਖਾਲਸਾ ਜੀ ਭਗਵਤੀ, ਇਹ ਪਰਮੇਸ਼ਰ ਦੀ ਸ਼ਕਤੀ ਹੈ। ਇਸੇ ਨੂੰ ਭਗਵਤੀ ਕਹਿ ਕੇ ਮਹਾਰਾਜ ਜੀ ਅਰਦਾਸ ਵਿੱਚ ਨਿਤਾ ਪ੍ਰਤੀ ਸਿਮਰਦੇ ਆ, ਸ੍ਰੀ ਭਗਵਤੀ ਜੀ ਸਹਾਏ। ਕਲਗੀਧਰ ਪਾਤਸ਼ਾਹ ਬਚਨ ਲਿਖਦੇ, ਨਮੋ ਸ੍ਰੀ ਭਗਵਤੀ ਬੜੈਲੀ ਸਰੋਹੀ, ਕਰੇ ਏਕ ਤੇ ਦੁਵੈ ਸੁਪੱਟਾ ਹਾਥ ਸੋਹੀ। ਕਹਿੰਦੇ ਮੇਰੀ ਨਮਸਕਾਰ ਹੈ ਭਗਵਤੀ ਨੂੰ, ਸ਼੍ਰੀ ਸਾਹਿਬ ਨੂੰ, ਜਿਹੜੀ ਸਰੋਹੀ ਹੈ, ਬੜੀ ਬਲਵਾਨ ਯੋਧਿਆਂ ਵਾਲੀ ਸ਼੍ਰੀ ਸਾਹਿਬ ਤਲਵਾਰ ਹੈ, ਮੇਰੀ ਇਹਨੂੰ ਨਮਸਕਾਰ ਹੈ। ਇਹ 1 ਤੋਂ 2 ਕਰ ਦਿੰਦੀ ਹੈ, ਜਦੋਂ ਚੱਲਦੀ ਹੈ 1 ਤੋਂ 2 ਕਰ ਦਿੰਦੀ ਤੇ ਸੂਰਮਿਆਂ ਦੇ ਹੱਥਾਂ ਚ ਸ਼ੋਭ ਨੀਕ ਹੁੰਦੀ ਹੈ। ਪਾਤਸ਼ਾਹ ਦੀ ਸ਼੍ਰੀ ਸਾਹਿਬ ਨੇ ਕਾਬਲ ਬੇਗ ਨੂੰ 1 ਤੋਂ 2 ਕਰਕੇ ਸੁੱਟ ਦਿੱਤਾ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ। ਮਹਾਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਨੇ ਇਹ ਕਥਾ ਇਤਨੇ ਕਮਾਲ ਨਾਲ ਲਿਖੀ ਹੈ ਕਿ ਇਉਂ ਪ੍ਰਤੀਤ ਹੁੰਦਾ ਹੈ ਕਿ ਸਤਿਗੁਰੂ ਜੀ ਜੋ ਜੰਗ ਲੜ ਰਹੇ ਨੇ, ਅਸੀਂ ਉੱਥੇ ਕੋਲ ਖੜੇ ਦਰਸ਼ਨ ਕਰ ਰਹੇ ਹਾਂ, ਇਹ ਸਭ ਕੁਝ ਸਾਡੇ ਨੇਤਰਾਂ ਦੇ ਸਾਹਮਣੇ ਵਰਤ ਰਿਹਾ ਹੈ। ਏਦਾਂ ਹੀ ਦਰਸ਼ਨ ਕਰਾ ਦਿੰਦੇ ਆ ਮਹਾਂਕਵੀ ਜੀ। ਇਹ ਭਾਈ ਸਾਹਿਬ ਜੀ ਦੀ ਕਲਾ ਹੈ, ਮਹਾਂਕਵੀ ਭਾਈ ਸੰਤੋਖ ਸਿੰਘ ਜੀ ਦਾ ਚਮਤਕਾਰ ਹੈ। ਜੇ ਕੋਈ ਮੇਰੇ ਵਰਗਾ ਗਿਆਨੀ ਕਵੇ ਕਿ ਅਸੀਂ ਕਥਾ ਕਰਦੇ ਹਾਂ ਤਾਂ ਉਹ ਸਾਕਸ਼ਾਤਕਾਰ ਹੁੰਦਾ, ਵਿਨ ਵਿਨ ਉਦਾਂ ਦਾ ਮਾਹੌਲ ਅੱਖਾਂ ਦੇ ਸਾਹਮਣੇ ਸਿਰਜਿਆ ਜਾਂਦਾ, ਤਾਂ ਇਹ ਸਾਡਾ ਭਰਮ ਹੈ। ਇਹ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੀ ਕਿਰਪਾ ਹੈ, ਉਹਨਾਂ ਨੇ ਇਹੋ ਜਿਹੀ ਕਮਾਲ ਦੀ ਕਥਾ ਲਿਖੀ ਹੈ ਕਿ ਉਹ ਪ੍ਰਤੀਤ ਹੁੰਦਾ ਵੀ ਨਾਲ ਹੀ ਸਭ ਕੁਝ ਵਰਤ ਰਿਹਾ, ਅਸੀਂ ਉੱਥੇ ਹਾਜ਼ਰ ਹਾਂ ਜੰਗ ਦੇ ਮੈਦਾਨ ਚ। ਭਾਈ ਸਾਹਿਬ ਸਾਡੀ ਸਾਰਿਆਂ ਦੀ ਹਾਜ਼ਰੀ ਲਵਾ ਰਹੇ ਨੇ ਗੁਰੂ ਸਰ ਜੰਗ ਦੇ ਵਿੱਚ। ਆਓ ਮਨ ਬਿਰਤੀਆਂ ਛੇਵੇਂ ਪਾਤਸ਼ਾਹ ਦੇ ਚਰਨਾਂ ਨਾਲ ਜੋੜੀਏ, ਰਸਨਾ ਨੂੰ ਕਰੋ ਪਵਿੱਤਰ ਤੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ, ਦੋਹਰਾ ਕਾਬਲ ਬੇਗ ਸੋ ਬੇਗ ਹੱਥ ਦੇਖ ਤੁਰਕ ਸਰਦਾਰ।
ਜਦੋਂ ਕਾਬਲ ਬੇਗ ਨੂੰ ਮਹਾਰਾਜ ਜੀ ਨੇ ਬੜੇ ਵੇਗ ਨਾਲ, ਇਹ ਤਾਂ ਉਹਨਾਂ ਨੂੰ ਉਮੀਦ ਹੀ ਨਹੀਂ ਸੀ ਵੀ ਕਾਬਲ ਬੇਗ ਵੀ ਮਾਰਿਆ ਜਾ ਸਕਦਾ, ਉਹ ਤਾਂ ਹੈਰਾਨ ਹੋ ਗਏ, ਹੱਕੇ ਬੱਕੇ ਹੋ ਗਏ ਵੀ ਇੰਨੀ ਛੇਤੀ, ਵੀ ਦੋ ਚਾਰ ਵਾਰ ਹੀ ਹੋਏ ਆ ਤੇ ਕਾਬਲ ਬੇਗ ਨੂੰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਰਣ ਭੂਮੀ ਚ ਦੋ ਹਿੱਸਿਆਂ ਚ ਵੱਢ ਕੇ ਟੋਟੇ ਕਰਕੇ ਸੁੱਟ ਦਿੱਤਾ। ਜਿੰਨੇ ਪਠਾਨ ਸੀ ਲੱਲਾ ਬੇਗ ਦੇ ਸਮੇਤ, ਉਹ ਸਾਰੇ ਮੁਗਲ ਸਾਰੇ ਤੁਰਕ ਹੈਰਾਨ ਹੋ ਰਹੇ ਨੇ।
ਸੋਚਤ ਚਿਤ ਹਟ ਫਰਕ ਕਰ, ਖਰੇ ਦੂਰ ਲਖ ਬਾਹਰ।
ਇਕਦਮ ਇਹਨਾਂ ਆਪਣੇ ਘੋੜੇ ਪਿਛਾਂ ਨੂੰ ਕਰ ਲਏ, ਪਹਿਲਾਂ ਅੱਗੇ ਆ ਗਏ ਸੀ ਵੇਖਣ ਨੂੰ, ਇਕਦਮ ਪਿੱਛੇ ਨੂੰ ਹਟ ਗਏ ਫਰਕ ਕਰਕੇ ਵੀ ਇੱਧਰ ਕਿਤੇ ਹੁਣ ਸਾਡੇ ਵੱਲ ਨਾ ਹਮਲਾ ਹੋ ਜਾਏ, ਤੇ ਫਰਕ ਰੱਖ ਕੇ ਗੁਰੂ ਸਾਹਿਬ ਜੀ ਤੋਂ ਕੁਝ ਦੂਰ ਖਲੋ ਕੇ ਸੋਚਾਂ ਸੋਚਣ ਲੱਗ ਪਏ, ਵਿਚਾਰਾਂ ਕਰਨ ਲੱਗ ਪਏ, ਚਿੰਤਾ ਦੇ ਵਿੱਚ ਫਿਕਰ ਕਰਨ ਲੱਗ ਪਏ।
ਟੋਟਕ ਛੰਦ ਪੇਖ ਕਾਬਲ ਬੇਗ ਮਰਿਓ ਰਣ ਮੈਂ।
ਜਦੋਂ ਕਾਬਲ ਬੇਗ ਨੂੰ ਰਣ ਭੂਮੀ ਚ ਮਰਿਆ ਵੇਖਿਆ ਲੱਲਾ ਬੇਗ ਨੇ,
ਬਨੀਆਂ ਜਿਮ ਲੂਟ ਲਿਓ ਬਨ ਮੈਂ।
ਜਿੰਨੇ ਮੁਗਲ ਸੀ, ਜਿੰਨੇ ਪਠਾਨ ਸੀ, ਤੁਰਕ ਸੀ, ਇੰਨੇ ਚਿੰਤਾ ਧੁਰੋਏ, ਇੰਨੇ ਜ਼ਿਆਦਾ ਨਮੋਸ਼ ਹੋਏ, ਮਾਨੋ ਜਿਵੇਂ ਕੋਈ ਬਣੀਆਂ ਜੰਗਲ ਚ ਜਾਂਦਾ ਲੁੱਟ ਲਿਆ ਹੋਵੇ, ਤੇ ਬਾਣੀਏ ਨੂੰ ਕਹਿੰਦੇ ਹੁਣ ਨੀਂਦ ਨਹੀਂ ਆਉਂਦੀ, ਫਿਕਰ ਚ ਆ ਜਾਂਦਾ ਨਾ, ਬਾਣੀਏ ਦਾ ਤਾਂ ਰੁਪਈਏ ਦਾ ਨੁਕਸਾਨ ਹੋਵੇ ਉਹਦੇ ਕੋਲੋਂ ਬਰਦਾਸ਼ਤ ਨਹੀਂ ਹੁੰਦਾ, ਤੇ ਜਿਹੜਾ ਬਣੀਆਂ ਜੰਗਲ ਚ ਜਾਂਦਾ ਸਾਰਾ ਹੀ ਲੁੱਟਿਆ ਜਾਏ ਉਹਦੇ ਨਾਲ ਕਿਵੇਂ ਬੀਤਦੀ ਹੈ। ਕਹਿੰਦੇ ਉਹੀ ਹਾਲਾਤ ਇਹਨਾਂ ਤੁਰਕਾਂ ਦੇ ਹੋਏ ਪਏ ਹਨ।
ਚਿਤ ਬੇਗ ਲਲਾ ਦੁੱਖ ਪਾਏ ਕਨੋ,
ਬਣੀਏ ਵਾਂਗੂ ਜਿਵੇਂ ਬਣੀਆਂ ਉੱਜੜ ਜਾਏ ਤੇ ਦੁਖੀ ਹੁੰਦਾ, ਏਦਾਂ ਲੱਲਾ ਬੇਗ ਬੜਾ ਦੁਖੀ ਹੋ ਰਿਹਾ, ਮਨ ਚ ਬਹੁਤ ਜ਼ਿਆਦਾ ਫਿਕਰਮੰਦ ਹੈ, ਚਿੰਤਾ ਤੁਰ ਹੋ ਰਿਹਾ ਵੀ ਇਹ ਸਾਡੇ ਨਾਲ ਹੋ ਕੀ ਗਿਆ, ਬਹੁਤ ਜ਼ਿਆਦਾ ਘਣਾ ਦੁੱਖ ਲੱਲਾ ਬੇਗ ਦੇ ਹਿਰਦੇ ਨੂੰ ਸਤਾ ਰਿਹਾ।
ਵੱਡ ਵੀਰ ਹਤਿਓ ਗੁਰ ਕਾਲ ਮਨੋ,
ਕਹਿੰਦੇ ਸਾਡਾ ਏਡਾ ਵੱਡਾ ਵੀਰ, ਏਡਾ ਵੱਡਾ ਯੋਧਾ, ਏਡਾ ਵੱਡਾ ਮਰਦ ਪਠਾਨ ਗੁਰੂ ਜੀ ਨੇ ਹੱਲੇ ਨਾਲ ਹੀ ਵੇਖਦਿਆਂ ਵੇਖਦਿਆਂ ਹੀ ਮਾਰ ਦਿੱਤਾ, ਮਾਨੋ ਗੁਰੂ ਸਾਡਾ ਕਾਲ ਬਣ ਕੇ ਨੱਚ ਰਿਹਾ ਜੰਗ ਦੇ ਵਿੱਚ, ਮਾਨੋ ਇਹ ਗੁਰੂ ਸਾਡਾ ਕਾਲ ਬਣ ਕੇ ਆਇਆ ਹੋਇਆ।
ਅਬ ਕੌਣ ਪਿਰੇ ਸਵਧਾਨ ਬਣੈ,
ਸੋਚਦਾ ਲੱਲਾ ਬੇਗ ਜਰਨੈਲ ਸੀ ਨਾ ਆਪਣੀ ਫੌਜ ਦਾ, ਕਹਿੰਦਾ ਹੁਣ ਕੌਣ ਲੜੇ ਇਹਨਾਂ ਦੇ ਨਾਲ, ਕੌਣ ਇਹਨਾਂ ਦੇ ਸਾਹਮਣੇ ਖਲੋ ਕੇ ਸਾਵਧਾਨ ਹੋ ਕੇ ਲੜੇ।
ਜੁਤ ਸੈਨ ਗੁਰੂ ਕਰ ਜੰਗ ਹਨੈ,
ਗੁਰੂ ਸਾਹਿਬ ਦੇ ਨਾਲ ਜੰਗ ਕਰੇ, ਸੈਨਾ ਦੇ ਸਮੇਤ ਗੁਰੂ ਜੀ ਨੂੰ ਮਾਰੇ, ਹੁਣ ਕੌਣ ਹੈ, ਹੁਣ ਤਾਂ ਕੋਈ ਦੂਜਾ ਨਜ਼ਰ ਨਹੀਂ ਆਉਂਦਾ।
ਜਿਸ ਪੈ ਵਿਸ਼ਵਾਸ ਹੁਤੋ ਜੈ ਕੋ,
ਜਿਸ ਕਾਬਲ ਬੇਗ ਦੇ ਉੱਤੇ ਸਾਨੂੰ ਵਿਸ਼ਵਾਸ ਸੀ, ਜਿਹਦੇ ਤੇ ਸਾਨੂੰ ਭਰੋਸਾ ਸੀ ਕਿ ਸਾਰੀ ਫੌਜ ਮਰਨ ਦੇ ਬਾਅਦ ਵੀ ਸਾਨੂੰ ਇਹ ਭਰੋਸਾ ਸੀ ਵੀ ਸਾਡੇ ਨਾਲ ਕਾਬਲ ਬੇਗ ਖੜਾ, ਇਹਦੇ ਹੁੰਦਿਆਂ ਅਸੀਂ ਹਾਰ ਨਹੀਂ ਸਕਦੇ, ਜਿਸ ਦੇ ਉੱਤੇ ਸਾਨੂੰ ਪੂਰਾ ਜਿੱਤ ਦਾ ਭਰੋਸਾ ਸੀ।
ਜਮ ਧਾਮ ਗਇਓ ਗੁਰ ਦੈ ਭੈ ਕੋ,
ਕਹਿੰਦੇ ਉਹਨੂੰ ਜੰਗ ਦੇ ਮੈਦਾਨ ਵਿੱਚ ਪਲਾਂ ਵਿੱਚ ਹੀ ਗੁਰੂ ਜੀ ਨੇ ਜਮਪੁਰੀ ਨੂੰ ਭੇਜ ਦਿੱਤਾ, ਹੁਣ ਕੌਣ ਗੁਰੂ ਨੂੰ ਡਰਾਵੇ, ਹੁਣ ਕੌਣ ਗੁਰੂ ਦੇ ਸਾਹਮਣੇ ਖਲੋ ਕੇ ਲੜੇ, ਕੌਣ ਹੌਸਲਾ ਕਰੇ।
ਜਬ ਜਹ ਕਾਬਲ ਬੇਗ ਖਰੋ ਹੋਏ ਬੋ,
ਜਿੱਥੇ ਕਾਬਲ ਬੇਗ ਖੜਾ ਹੁੰਦਾ, ਜਿੱਥੇ ਕਾਬਲ ਬੇਗ ਖਲੋ ਸਕਦਾ ਸੀ,
ਫਿਰ ਜੰਗ ਬਹਾਦਰ ਹੋਵੇ ਕੋਈ ਬੋ,
ਕਾਬਲ ਬੇਗ ਦੀ ਥਾਂ ਹੋਰ ਕੌਣ ਲੈ ਸਕਦਾ, ਹੋਰ ਤਾਂ ਕੋਈ ਨਹੀਂ ਦਿਸਦਾ, ਜਿੱਥੇ ਕਾਬਲ ਬੇਗ ਖਲੋ ਸਕਦਾ ਸੀ ਜੰਗ ਚ ਉਹੀ ਖਲੋ ਸਕਦਾ ਸੀ, ਹੁਣ ਇੰਨੀ ਕਿਹਦੇ ਚ ਤਾਕਤ ਹੈ, ਕਿਹੜਾ ਕਾਬਲ ਬੇਗ ਵਰਗਾ ਦੂਜਾ ਜਿਹੜਾ ਕਾਬਲ ਬੇਗ ਦੀ ਥਾਂ ਲੈ ਸਕੇ, ਉਹਦੀ ਜਗ੍ਹਾ ਤੇ ਖਲੋ ਕੇ ਰਣ ਭੂਮੀ ਚ ਲੜ ਸਕੇ, ਏਦਾਂ ਦਾ ਮੈਨੂੰ ਤਾਂ ਕਾਬਲ ਤੱਕ ਕੋਈ ਨਜ਼ਰ ਨਹੀਂ ਆਉਂਦਾ।
ਤਿਸ ਹੀਨ ਅਬਹਿ ਰਣ ਕੌਣ ਕਰੈ,
ਕਾਬਲ ਬੇਗ ਤੋਂ ਬਿਨਾਂ ਹੁਣ ਕੌਣ ਲੜੇ ਜੰਗ ਵਿੱਚ, ਕਾਬਲ ਬੇਗ ਦੇ ਸਿਰ ਤੇ ਅਸੀਂ ਲੜ ਰਹੇ ਸੀ, ਉਹਦੇ ਤੋਂ ਬਿਨਾਂ ਹੁਣ ਕੌਣ ਜੰਗ ਵਿੱਚ ਹੌਸਲਾ ਕਰੇ ਤੇ ਕੌਣ ਲੜੇ ਤੇ ਕੌਣ ਮਰੇ।
ਕਹਿ ਆਯੁਧ ਕੋ ਗੁਰ ਅਗਰ ਅਰੈ,
ਕੌਣ ਹੈ ਐਸਾ ਜਿਹੜਾ ਸ਼ਸਤਰ ਪਕੜ ਕੇ ਗੁਰੂ ਦੇ ਸਾਹਮਣੇ ਅੜ ਸਕੇ, ਇਹ ਕਾਬਲ ਬੇਗ ਹੀ ਸੀ ਜਿਹੜਾ ਕਹਿੰਦਾ ਸੀ ਮਾਮਾ ਜੀ ਤੁਸੀਂ ਖਲੋ ਇੱਥੇ, ਮੈਂ ਗੁਰੂ ਨੂੰ ਵੰਗਾਰ ਕੇ ਕੱਲੇ ਨੂੰ ਮਾਰਾਂਗਾ, ਏਦਾਂ ਦਾ ਹੌਸਲਾ ਜੋ ਕਾਬਲ ਬੇਗ ਵਿੱਚ ਸੀ ਹੁਣ ਕਿਸੇ ਦੂਜੇ ਚ ਨਜ਼ਰ ਨਹੀਂ ਆਉਂਦਾ, ਹੁਣ ਕੌਣ ਜਾ ਕੇ ਗੁਰੂ ਨੂੰ ਵੰਗਾਰੇ ਤੇ ਕੌਣ ਗੁਰੂ ਦੇ ਸਾਹਮਣੇ ਖਲੋ ਕੇ ਅੜੇ
ਮਨ ਦੀਨ ਬਣਿਓ ਬਹੁਲ ਬੇਗ ਲੱਲਾ
ਏਦਾਂ ਲੱਲਾ ਬੇਗ ਬੜਾ ਦੀਨ ਹੋਇਆ ਬੜਾ ਦੁਖੀ ਹੋਇਆ ਮਨ ਹੀ ਮਨ ਦੁਖੀ ਹੋ ਰਿਹਾ
ਭਿਖ ਕੰਬਰ ਬੇਗ ਸੋ ਧੀਰ ਭਲਾ
ਲੱਲਾ ਬੇਗ ਦੀਆਂ ਅੱਖਾਂ ਭਰ ਆਈਆਂ ਨੇਤਰ ਭਰ ਆਏ ਰੋਣ ਲੱਗ ਪਿਆ ਲੱਲਾ ਬੇਗ ਲਾਗੇ ਦਾ ਭਰਾ ਖੜਾ ਸੀ ਕੰਬਰ ਬੇਗ ਇਹ ਵੀ ਚੰਗਾ ਸੂਰਮਾ ਸੀ ਕੰਬਰ ਬੇਗ ਨੇ ਜਦੋਂ ਆਪਣੇ ਭਰਾ ਨੂੰ ਵੇਖਿਆ ਵੀ ਇਹਦੇ ਚਿਹਰੇ ਤੇ ਹਵਾਈਆਂ ਉੱਡੀਆਂ ਚਿੰਤਾ ਦੇ ਬੱਦਲ ਛਾਏ ਹੋਏ ਨੇ ਫਿਕਰ ਮੰਨਦਾ ਤੇ ਰੋ ਰਿਹਾ
ਕਹਿ ਬਾਕ ਨਾ ਚਿੰਤ ਕਸ਼ੂ ਧਰੀਏ
ਕੰਬਰ ਬੇਗ ਕੋਲੋਂ ਹੌਸਲਾ ਦੇ ਕੇ ਬੋਲਿਆ ਕਹਿੰਦਾ ਭਰਾ ਜੀ ਆਪਣੇ ਮਨ ਦੀ ਚਿੰਤਾ ਤਿਆਗ ਦਿਓ ਇਹ ਸੋਗ ਛੱਡ ਦਿਓ ਏਦਾਂ ਚਿੰਤਾ ਕਰਕੇ ਖਲੋਣਾ ਜੰਗ ਦੇ ਮੈਦਾਨ ਚ ਜੰਗ ਦੇ ਜਰਨੈਲ ਨੂੰ ਸ਼ੋਭਦਾ ਨਹੀਂ ਹੈ ਜੰਗ ਦੇ ਜਰਨੈਲ ਉਹ ਹੁੰਦੇ ਹੈ ਕਿ ਜੇ ਫੌਜਾਂ ਅਸਤ ਵਿਅਸਤ ਵੀ ਹੁੰਦੀਆਂ ਹੋਣ ਤੇ ਜਰਨੈਲ ਚੜ੍ਹਦੀ ਕਲਾ ਚ ਰਹਿਣ ਤਾਂ ਫੌਜਾਂ ਹਾਰੀਆਂ ਹੋਈਆਂ ਵੀ ਜਿੱਤ ਜਾਂਦੀਆਂ ਤੇ ਜੇ ਜਰਨੈਲ ਢਹਿੰਦੀ ਕਲਾ ਚ ਆ ਜਾਣ ਤੇ ਜਿੱਤੀਆਂ ਹੋਈਆਂ ਫੌਜਾਂ ਵੀ ਹਾਰ ਜਾਇਆ ਕਰਦੀਆਂ ਨੇ ਇਸ ਕਰਕੇ ਆਪਣੀ ਚਿੰਤਾ ਆਪਣਾ ਫਿਕਰ ਦੂਰ ਕਰ ਦੇ
ਰਣ ਭੀਮ ਰਚੋ ਪਿਖਬੋ ਕਰੀਏ
ਮੈਂ ਹਾਲੇ ਜਿਉਂਦਾ ਮੈਂ ਮਰਿਆ ਨਹੀਂ ਹਾਂ ਮੈਂ ਖੜਾ ਹਾਂ ਤੇਰੇ ਸਾਹਮਣੇ ਮੈਂ ਜਾਵਾਂਗਾ ਜੰਗ ਦੇ ਮੈਦਾਨ ਚ ਇਹੋ ਜਿਹਾ ਭਿਆਨਕ ਘਮਾਸਾਨ ਜੰਗ ਕਰਾਂਗਾ ਕਿ ਵੈਰੀ ਵੀ ਆਪਣੀਆਂ ਦੰਦਾਂ ਥੱਲੇ ਉਂਗਲੀਆਂ ਚਬਾਵੇਗਾ
ਕੰਨ ਸ਼ਤਰਨ ਕੋ ਤਰਵਾਰਨ ਸੋ
ਮੈਂ ਆਪਣੀ ਤਲਵਾਰ ਨਾਲ ਬਹੁਤੇ ਸ਼ਤਰੂਆਂ ਨੂੰ ਰਣ ਭੂਮੀ ਚ ਕੱਟ ਸੁੱਟਾਂਗਾ ਵੱਟ ਵੱਢ ਸੁੱਟਾਂਗਾ
ਕਤਲਾਮ ਕਰੋ ਬਹੁਵਾਰਨ ਸੋ
ਇਹੋ ਜੇ ਵਾਰ ਕਰਾਂਗਾ ਤਲਵਾਰ ਦੇ ਵੀ ਕਤਲੇਆਮ ਕਰਕੇ ਰੱਖ ਦਿਆਂਗਾ ਇਹ ਜਿਹੜੀ ਸਾਹਮਣੇ ਗੁਰੂ ਤੇ ਗੁਰੂ ਦੀ ਫੌਜ ਦਿਸਦੀ ਹੈ ਇਹ ਸਾਰੀ ਫੌਜ ਦਾ ਮੈਂ ਕਤਲੇਆਮ ਕਰਕੇ ਰੱਖ ਦੇਵਾਂਗਾ ਇਹੋ ਜੀ ਤਲਵਾਰ ਚਲਾਵਾਂਗਾ ਮੈਂ ਹਾਲੇ ਜਿਉਂਦਾ ਹਾਂ
ਪੰਜ ਸੈ ਸਵਾਰਨ ਸੰਗ ਲਏ
ਕਹਿੰਦੇ ਗੱਲ ਕਹਿ ਕੇ ਲੱਲਾ ਬੇਗ ਨੂੰ ਹੌਸਲਾ ਦਿੱਤਾ ਕੰਬਰ ਬੇਗ ਨੇ ਆਪਣੇ ਵੱਡੇ ਭਰਾ ਨੂੰ ਤੀਰਗ ਦਿੱਤਾ ਔਰ ਆਪਣੇ ਨਾਲ ਕਿਉਂਕਿ 1000 ਫੌਜ ਰਹਿ ਗਈ ਸੀ ਉਹਦੇ ਚੋਂ 500 ਫੌਜ ਦਾ ਜਥਾ 500 ਬੰਦਿਆਂ ਦਾ ਜਥਾ ਸਿਪਾਹੀਆਂ ਦਾ ਉਹ ਕੰਬਰ ਬੇਗ ਨੇ ਆਪਣੇ ਨਾਲ ਲੈ ਲਿਆ
ਨਿਜ ਦੁੰਦਬ ਦੋਹਰੇ ਚੋਬ ਦਏ
ਨਗਾਰਿਆਂ ਤੇ ਦੋਹਰੀਆਂ ਚੋਬਾਂ ਲਾ ਦਿੱਤੀਆਂ ਗਈਆਂ ਕਿ ਕੰਬਰ ਬੇਗ ਫੌਜ ਦਾ ਬੜਾ ਵੱਡਾ ਜਰਨੈਲ ਸੀ ਲੱਲਾ ਬੇਗ ਤੋਂ ਬਾਅਦ ਦੂਸਰੇ ਥਾਂ ਤੇ ਜਰਨੈਲ ਸੀ ਕੰਬਰ ਬੇਗ ਇਸ ਕਰਕੇ ਨਗਾਰਿਆਂ ਤੇ ਦੋਹਰੀਆਂ ਚੋਭਾਂ ਲਾਈਆਂ ਗਈਆਂ ਨੇ
ਤੁਪਕਾਨ ਚਲਾਵਤ ਨੇਰ ਕਰਿਓ
ਬੰਦੂਕਾਂ ਦੀਆਂ ਗੋਲੀਆਂ ਦਾਗਣ ਲੱਗ ਪਏ ਕੰਬਰ ਬੇਗ ਨੇ ਇਸ਼ਾਰਾ ਕੀਤਾ ਫੌਜ ਨੂੰ ਬੰਦੂਕਾਂ ਭਰੀਆਂ ਗੋਲੀਆਂ ਦਾਗਣ ਲੱਗੇ ਹਨ
ਨਿਜ ਹਾਰ ਲਖੇ ਔਰ ਕੋਪ ਭਰਿਓ
ਆਪਣੀ ਹਾਰ ਸਮਝ ਕੇ ਵੀ ਅਸੀਂ ਹਾਰ ਰਹੇ ਹਾਂ ਇਹ ਜਾਣ ਕੇ ਕੰਬਰ ਬੇਗ ਪੂਰੇ ਰੋਹ ਵਿੱਚ ਆ ਗਿਆ ਕਿ ਜੇ ਮਰਨਾ ਹੀ ਹੈ ਤਾਂ ਹੁਣ ਮਾਰ ਕੇ ਮਰੀਏ ਏਦਾਂ ਨਹੀਂ ਹੁਣ ਮਰਨਾ ਮਾਰ ਕੇ ਮਰਾਂਗੇ ਏਦਾਂ ਦੀ ਬਿਰਤੀ ਧਾਰਨ ਕਰਕੇ ਬੜੇ ਰੋਹ ਨਾਲ ਕੰਬਰ ਬੇਗ ਵਧਿਆ
ਗੁਰ ਕੇ ਤਨ ਕਾਵ ਲਗੂ ਜੋ ਲੱਗਿਓ
ਸਤਿਗੁਰੂ ਛੇਵੇਂ ਪਾਤਸ਼ਾਹ ਜੀ ਦੇ ਤਨ ਤੇ ਜਿਹੜਾ ਥੋੜਾ ਜਿਹਾ ਜ਼ਖਮ ਹੋਇਆ ਸੀ ਕਾਬਲ ਬੇਗ ਦੀ ਤਲਵਾਰ ਵੱਜੀ ਸੀ ਮਹਾਰਾਜ ਜੀ ਨੂੰ ਉਹਦੇ ਕਰਕੇ ਗੁਰਦੇਵ ਦਾ ਪੇਟ ਥੋੜਾ ਜਿਹਾ ਜ਼ਖਮੀ ਸੀ
ਛੋਟ ਸ਼੍ਰੋਣ ਤਚੀਰ ਸੁਰੰਗ ਪਗਿਓ
ਪਰ ਗੁਰਦੇਵ ਦੇ ਤਨ ਚੋਂ ਖੂਨ ਦੀਆਂ ਤਤੀਰੀਆਂ ਵਗ ਰਹੀਆਂ ਉਹ ਖੂਨ ਦੇ ਨਾਲ ਮਹਾਰਾਜ ਜੀ ਦਾ ਪਾਇਆ ਹੋਇਆ ਜਿਹੜਾ ਚੋਲਾ ਉਹ ਭਿੱਜ ਗਿਆ ਹੈ ਗੁਰਦੇਵ ਦੇ ਰਕਤ ਨਾਲ ਪਾਤਸ਼ਾਹ ਦੇ ਖੂਨ ਨਾਲ
ਉਤਰਿਓ ਤਤਕਾਲ ਹੈ ਜੋਧ ਬਲੀ
ਜੋਧ ਸ਼ਾਹ ਨੇ ਵੇਖਿਆ ਵੀ ਸਤਿਗੁਰੂ ਜ਼ਖਮੀ ਨੇ ਜਦੋਂ ਕਾਬਲ ਬੇਗ ਨੂੰ ਮਾਰ ਦਿੱਤਾ ਸਤਿਗੁਰਾਂ ਤੇ ਜੋਧ ਸ਼ਾਹ ਬੜੀ ਛੇਤੀ ਨਾਲ ਘੋੜੇ ਤੋਂ ਲੱਥ ਕੇ ਮਹਾਰਾਜ ਜੀ ਦੇ ਕੋਲ ਆਇਆ
ਤੇ ਬੰਦਤ ਭਾ ਪਟ ਰੀਤ ਭਲੀ
ਇੱਕ ਕੱਪੜਾ ਆਪਣੇ ਹੀ ਮੋਢੇ ਤੋਂ ਲਾ ਕੇ ਬੜੀ ਛੇਤੀ ਨਾਲ ਉਹ ਕੱਪੜੇ ਨਾਲ ਸਤਿਗੁਰੂ ਜੀ ਦਾ ਜ਼ਖਮ ਬੰਨਿਆ ਹੈ ਉਹ ਮਹਾਰਾਜ ਜੀ ਦੇ ਪੇਟ ਦੇ ਉੱਤੇ ਜ਼ਖਮ ਦੇ ਉੱਤੇ ਬੰਨਿਆ ਬੜੀ ਕਾਹਲੀ ਨਾਲ ਜੋਧ ਸ਼ਾਹ ਨੇ
ਗੁਰ ਸ਼ੀਘਰ ਤੁਰੰਗ ਚੜੇ ਰਣ ਮੈਂ
ਘੋੜਾ ਮਹਾਰਾਜ ਜੀ ਦਾ ਆ ਗਿਆ ਸਤਿਗੁਰੂ ਬੜੀ ਸ਼ੀਘਰਤਾਈ ਨਾਲ ਆਪਣੇ ਸੁਹੇਲੇ ਘੋੜੇ ਤੇ ਸਵਾਰ ਹੋ ਗਏ
ਮਹਿਮਾਨ ਤਕਾਵ ਲੱਗਿਓ ਤਨ ਮੈਂ
ਜਿਹੜਾ ਜ਼ਖਮ ਲੱਗਾ ਮਹਾਰਾਜ ਜੀ ਨੂੰ ਉਹਦੀ ਕੋਈ ਪਰਵਾਹ ਨਹੀਂ ਉਸ ਤਨ ਤੇ ਲੱਗੇ ਜ਼ਖਮ ਦਾ ਮਹਾਰਾਜ ਜੀ ਨੂੰ ਕੋਈ ਫਿਕਰ ਨਹੀਂ ਨਾ ਕੋਈ ਭੈ ਹੈ
ਇਤਨੇ ਮੈਂ ਕੰਬਰ ਬੇਗ ਆਇਓ
ਮਹਾਰਾਜ ਜੀ ਫੌਜ ਵਿੱਚ ਆ ਗਏ ਇੰਨੇ ਨੂੰ ਉਧਰੋਂ ਕੰਬਰ ਬੇਗ 500 ਸਿਪਾਹੀਆਂ ਦਾ ਵੱਡਾ ਜਥਾ ਲੈ ਕੇ ਚੜ ਕੇ ਨੇੜੇ ਆ ਗਿਆ।
ਬਹੁ ਸੂਰਨ ਕੋ ਨਿਜ ਸੰਗ ਲਇਓ,
ਬੜੇ ਬੜੇ ਸੂਰਮੇ ਦਲੇਰ ਯੋਧੇ ਕੰਬਰ ਬੇਗ ਉਹਨਾਂ ਨੂੰ ਪ੍ਰੇਰ ਕੇ ਆਪਣੇ ਨਾਲ ਲਿਆਇਆ ਕਾਲ ਦੇ ਮੂੰਹ ਵਿੱਚ।
ਕਰ ਜੋਰ ਕਰਿਓ ਤਬ ਜੋਧ ਬਲੀ,
ਇਧਰੋਂ ਜੋਧ ਸ਼ਾਹ ਨੇ ਜਦੋਂ ਵੇਖਿਆ ਵੀ ਕੰਬਰ ਬੇਗ ਆਉਂਦਾ ਫੌਜ ਲੈ ਕੇ, ਜੋਧ ਸ਼ਾਹ ਨੇ ਹੱਥ ਜੋੜੇ ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਨੂੰ ਕਹਿਣ ਲੱਗਾ,
ਰਣ ਆਪ ਬਿਲੋ ਕਹੋ ਰੀਤ ਭਲੀ।
ਕਹਿਣ ਲੱਗਾ ਗਰੀਬ ਨਵਾਜ, ਆਪ ਜੀ ਇਸ ਜਗ੍ਹਾ ਤੇ ਖਲੋ ਕੇ ਜੰਗ ਵੇਖੋ, ਆਪ ਜੀ ਦਇਆ ਦ੍ਰਿਸ਼ਟੀ ਕਰਕੇ ਸਾਡੇ ਚ ਆਪਣਾ ਤਾਣ ਆਪਣੀ ਤਾਕਤ ਭਰਦੇ ਰਹੋ।
ਮੁਝੇ ਆਇਸ ਦੇਹੋ ਸੰਘਾਰ ਕਰੋ,
ਮੈਨੂੰ ਆਗਿਆ ਦਿਓ ਮਹਾਰਾਜ, ਇਹ ਜਿਹੜਾ ਹੱਲਾ ਕੰਬਰ ਬੇਗਦਾ ਇਹਨੂੰ ਮੈਂ ਜਾ ਕੇ ਰੋਕਾਂ, ਪਰ ਹਾਂ ਇਹ ਤਾਂ ਰੋਕ ਸਕਾਂਗਾ ਜੇ ਤੁਸੀਂ ਮੇਰੇ ਤੇ ਦਇਆ ਦ੍ਰਿਸ਼ਟੀ ਕਰੋਗੇ, ਤੁਸੀਂ ਵੇਖੋਗੇ ਤੇ ਸਾਡੇ ਚ ਤਾਕਤ ਆਵੇਗੀ, ਤਾਣ ਆਵੇਗਾ। ਤੋ ਮਹਾਰਾਜ ਤੁਸੀਂ ਸਾਡੇ ਤੇ ਦ੍ਰਿਸ਼ਟੀ ਰੱਖਿਓ, ਆਗਿਆ ਦਿਓ ਇਹ ਜਿਹੜਾ ਕੰਬਰ ਬੇਗ ਆ ਰਿਹਾ ਫੌਜ ਦਾ ਜਥਾ ਲੈ ਕੇ, ਇਹਦਾ ਹੱਲਾ ਮੈਂ ਅੱਗੇ ਜਾ ਕੇ ਰੋਕਾਂ।
ਤੁਰਕਾਨ ਮਹਾਰਿਪ ਤੇਜ ਹਰੋ,
ਇਹ ਜਿੰਨੇ ਤੁਰਕ ਆਏ ਨੇ ਮੈਂ ਆਪਣੀ ਤਲਵਾਰ ਦਾ ਸਵਾਦ ਇਹਨਾਂ ਨੂੰ ਚਖਾਵਾਂ, ਆਪਣੀ ਸ਼੍ਰੀ ਸਾਹਿਬ ਦਾ ਮਜ਼ਾ ਚਖਾ ਕੇ ਇਹਨਾਂ ਨੂੰ ਰਣ ਭੂਮੀ ਵਿੱਚ ਮਿੱਟੀ ਚ ਗਰਕ ਕਰ ਦੇਵਾਂ।
ਤਿਗ ਦੂਤ ਸਭੂਜਨ ਕੀਨ ਤਬੈ,
ਛੇਵੇਂ ਪਾਤਸ਼ਾਹ ਨੇ ਜਦੋਂ ਜੋਧ ਸ਼ਾਹ ਦੀ ਇਹ ਬੇਨਤੀ ਸੁਣੀ, ਲਾਗੇ ਹਸਨ ਖਾਂ ਦੂਤ ਖੜਾ ਸੀ ਜਿਹੜਾ ਦੁਸ਼ਮਣ ਦਲ ਦਾ ਸਾਰਾ ਭੇਤ ਜਾਣਦਾ ਸੀ, ਹਸਨ ਖਾਂ ਨੂੰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਪੁੱਛਣ ਲੱਗੇ,
ਇਹੋ ਕੌਣ ਆਇਓ ਰਣ ਹੇਤ ਅਬੈ।
ਮਹਾਰਾਜ ਕਹਿੰਦੇ ਹਸਨ ਖਾਂ ਦੱਸ ਵੀ ਇਹ ਕੌਣ ਆਉਂਦਾ ਹੁਣ ਇਸ ਵੇਲੇ, ਇਹ ਕਿਹੜਾ ਜਰਨੈਲ ਹੈ ਦੁਸ਼ਮਣ ਦੀ ਫੌਜ ਦਾ, ਇਹਦਾ ਕੀ ਨਾਂ ਹੈ।
ਕਰ ਜੋਰ ਉਚਾਰਨ ਦੂਤ ਕਰੀ,
ਹਸਨ ਖਾਂ ਬੋਲਿਆ ਹੱਥ ਜੋੜ ਕੇ ਕਹਿਣ ਲੱਗਾ,
ਸੁਣੀਏ ਗੁਰ ਪੀਰ ਰਿਪੂਨ ਹਰੀ।
ਕਹਿਣ ਲੱਗਾ ਹੇ ਦੁਸ਼ਮਣਾਂ ਦਾ ਨਾਸ਼ ਕਰਨ ਵਾਲੇ, ਵੈਰੀਆਂ ਦੇ ਦਲਾਂ ਨੂੰ ਭਾਜੜਾਂ ਪਾਉਣ ਵਾਲੇ, ਵੈਰੀਆਂ ਦੇ ਦਲਾਂ ਦਾ ਨਾਸ਼ ਕਰਨ ਵਾਲੇ ਗੁਰੂ ਹਰਗੋਬਿੰਦ ਸਾਹਿਬ ਜੀ ਸੁਣੋ,
ਇਹ ਕੰਬਰ ਬੇਗ ਸੋ ਬੇਗ ਆਇਓ।
ਮਹਾਰਾਜ ਇਹ ਕੰਬਰ ਬੇਗ ਹੈ, ਇਹ ਕੰਬਰ ਬੇਗ ਨਾਮ ਦਾ ਜਰਨੈਲ ਹੈ, ਸੂਰਮਾ ਬੜਾ ਦਲੇਰ।
ਭਗਨੀ ਸੁਤ ਮਾਰਤ ਕੋਪ ਪਇਓ,
ਮਹਾਰਾਜ ਇਹਦੀ ਭੈਣ ਦੇ ਪੁੱਤ ਨੂੰ ਤੁਸੀਂ ਰਣ ਭੂਮੀ ਚ ਮਾਰਿਆ ਹੁਣੇ ਹੁਣੇ ਕਾਬਲ ਬੇਗ ਨੂੰ, ਤੇ ਆਪਣੇ ਭਾਣਜੇ ਦੀ ਮੌਤ ਦੇ ਨਾਲ ਬੀਰਸ ਵਿੱਚ ਆ ਕੇ ਗੁੱਸੇ ਵਿੱਚ ਆ ਕੇ ਤੁਹਾਡੇ ਤੇ ਚੜ ਕੇ ਆ ਰਿਹਾ।
ਲਗ ਪ੍ਰਾਤ ਲਖੋ ਇਹੋ ਬੇਗ ਲੱਲਾ,
ਇਹ ਲੱਲਾ ਬੇਗ ਦਾ ਛੋਟਾ ਭਰਾ ਹੈ, ਕਾਬਲ ਬੇਗ ਦਾ ਮਾਮਾ ਹੈ।
ਮਰ ਹੈ ਅਬ ਸੰਗਰ ਠਾਨ ਭਲਾ,
ਮੈਨੂੰ ਦਿਸ ਰਿਹਾ ਵੀ ਇਹਨੇ ਹੁਣ ਮਰ ਜਾਣਾ ਮਹਾਰਾਜ, ਮੈਨੂੰ ਇਹ ਨਜ਼ਰ ਆ ਰਿਹਾ ਵੀ ਇਹਨੇ ਆਉਂਦੇ ਨੇ ਇੱਥੇ ਅੱਗੇ ਆ ਕੇ ਮਰ ਜਾਣਾ, ਮੁੱਕ ਜਾਣਾ, ਇਹਨੇ ਕਾਲ ਦੀ ਖੁਰਾਕ ਹੋ ਜਾਣਾ।
ਸੁਣ ਸ਼੍ਰੀ ਗੁਰ ਆਇਸ ਦੇਤ ਪਏ,
ਪਾਤਸ਼ਾਹ ਨੇ ਪਤਾ ਕਰ ਲਿਆ ਵੀ ਕੌਣ ਹੈ, ਫਿਰ ਪਾਤਸ਼ਾਹ ਨੇ ਜੋਧ ਸ਼ਾਹ ਨੂੰ ਆਗਿਆ ਦਿੱਤੀ, ਕਿਉਂਕਿ ਜੋਧ ਸ਼ਾਹ ਨੇ ਆਗਿਆ ਮੰਗੀ ਮਹਾਰਾਜ ਮੈਂ ਜਾਵਾਂ ਇਹਨੂੰ ਰੋਕਣ ਵਾਸਤੇ। ਤੋ ਗਰੀਬ ਨਵਾਜ ਨੇ ਭਾਈ ਜੋਧ ਸ਼ਾਹ ਦੀ ਤਮੰਨਾ ਪੂਰੀ ਕਰਨ ਲਈ ਕਿ ਦੁਸ਼ਮਣ ਦਲ ਦੇ ਜਰਨੈਲ ਨਾਲ ਜਰਨੈਲ ਲੜਾਉਣਾ ਹੈ, ਇਹ ਵੀ ਲੋੜ ਸੀ, ਜ਼ਰੂਰਤ ਸੀ। ਤੋ ਪਾਤਸ਼ਾਹ ਨੇ ਜੋਧ ਸ਼ਾਹ ਨੂੰ ਵਡਿਆਈ ਦੇਣੀ ਸੀ, ਮਾਣ ਦੇਣਾ ਸੀ ਕੰਬਰ ਬੇਗ ਨੂੰ ਮਾਰਨ ਦਾ, ਇਸ ਕਰਕੇ ਪਾਤਸ਼ਾਹ ਨੇ ਆਗਿਆ ਦੇ ਦਿੱਤੀ।
ਤੁਮ ਜੋਧ ਬਲੀ ਬਡ ਜੁੱਧ ਕਏ,
ਮਹਾਰਾਜ ਕਹਿੰਦੇ ਜੋਧ ਸ਼ਾਹ ਤੇਰਾ ਨਾਂ ਜੋਧ ਸ਼ਾਹ, ਤੇ ਵਾਕਈ ਤੂੰ ਯੋਧਾ, ਤੇਰਾ ਨਾਂ ਵੀ ਜੋਧ ਸ਼ਾਹ ਤੇ ਹੈ ਵੀ ਤੂੰ ਯੋਧਾ ਸੂਰਮਾ, ਤੂੰ ਹੁਣ ਤਾਈ ਬੜੀ ਵੀਰਤਾ ਨਾਲ ਸੂਰਮਿਆਂ ਵਾਂਗੂ ਲੜਿਆ ਹੈ।
ਹੱਥ ਲਿਹੋ ਇਸੇ ਜਸ ਪਾਏ ਪਲੋ,
ਜਾਓ ਜੋਧ ਸ਼ਾਹ ਇਹਨੂੰ ਵੀ ਜਾ ਕੇ ਮਾਰ ਦਿਓ, ਤੇਨੂੰ ਮਾਰ ਕੇ ਜਸ ਖੱਟ ਲੋ, ਕੰਬਰ ਬੇਗ ਨੂੰ ਮਾਰਨ ਦਾ ਜਸ ਜੋਧ ਸ਼ਾਹ ਤੁਹਾਡੇ ਸਿਰ ਤੇ ਹੋਵੇਗਾ, ਇਹ ਸਿਹਰਾ ਤੁਹਾਡੇ ਸਿਰ ਤੇ ਬੰਨਿਆ ਜਾਏਗਾ।
ਗੁਰ ਬਾਕ ਸੁਣੇ ਹੁਲ ਸਾਏ ਚੱਲੋ,
ਮਹਾਰਾਜ ਜੀ ਦੇ ਵਾਕ ਸੁਣ ਕੇ ਜੋਧ ਸ਼ਾਹ ਬੜੇ ਚਾ ਚ ਆਇਆ, ਬੜੀ ਖੁਸ਼ੀ ਬੜੀ ਦਲੇਰੀ ਹੋਰ ਵੱਧ ਗਈ ਕਿ ਗਰੀਬ ਨਵਾਜ ਪਾਤਸ਼ਾਹ ਨੇ ਮੈਨੂੰ ਆਗਿਆ ਦੇ ਦਿੱਤੀ ਹੈ, ਖੁਸ਼ੀ ਦੇ ਦਿੱਤੀ ਹੈ।
ਬਹੁ ਸੈਨ ਪਠੀ ਪਸ਼ਚਾਤ ਤਿਸੇ,
ਜੋਧ ਸ਼ਾਹ ਜਦੋਂ ਅੱਗੇ ਤੁਰਿਆ ਮਹਾਰਾਜ ਜੀ ਨੇ ਹੋਰ ਫੌਜਾਂ ਪਿੱਛੇ ਜੋਧ ਸ਼ਾਹ ਦੀ ਮਦਦ ਵਾਸਤੇ ਉਹਦੀ ਸਹਾਇਤਾ ਵਾਸਤੇ ਆਪਣੇ ਸੂਰਮੇ ਭੇਜੇ ਨੇ।
ਚੱਲ ਜਾਤ ਹਤੈ ਤੁਪਕਾਨ ਰਿਸੇ,
ਬੰਦੂਕਾਂ ਭਰੀਆਂ ਹੋਈਆਂ ਯੋਧਿਆਂ ਦੀਆਂ, बड़े रोस विच आके अगे वधे ते गोलियां दाग दे हन
पिचरे बर वीर सो अगर पए
वीर योधे विचर के अगे आए हन निरखौफ होके निरपै होके रण भूमि विच मूरे आए हन
तज टोल तुफंगन शोर दए
टोलां दे उत्ते डके ला दित्ते आ नगारियां ते चोबां लग गईयां ने बंदूकां दियां गोलियां दग रहीयां ने इन्नी ज्यादा आवाज है कि उस आवाज विच अपने मुंह तो कई गल अपने कन्ना नू सुनाई नहीं देंदी
कड़ कारण के बड़ नाद उठे
इन्ना नाद गूंजिया बंदूकां दियां गोलियां दा के दूर तक आवाज सुनाई दे रही है
लग गोरन ते तर सूर लुठे
गोलियां वजन दिया वजदिया ही सूर में फिर मिट्टी दी खाक चखन लगे ने धरती दे उत्ते डिगन लगे ने जिनू जाके गोली बजदी है डिग पैंदा है
तब जोध रुकंबर बेग पिरे
जोध शाह ते कंबर बेग पिड़े ने आमो सामने दोआं दे दल पिड़ रहे ने दोवें सूर में दोवें जरनैल पिड़ रहे ने
होए सानमुख तेज तुरंग करे
दोनां ने अपने घोड़े एक दूजे दे सानमुख कीते है एक दूजे दे सामने करके एक दूजे नू बंगार दे ने
दोहु औरन तीर चलावत है
दोआं पास्यों तीर चलाउंदे उधरों कंबर बेग तीर चलाउंदा इधरों भाई जोध शाह जी तीरां दा जवाब तीरां नाल गोलियां दा जवाब गोलियां नाल तलवारां दा जवाब तलवारां नाल नेजियां दा जवाब नेजियां नाल देंदे हन
है को चपलाए बजावत है
घोड़ियां नू बड़ा चपल करके चंचल करके घोड़े इन्ने बली ने दोनां दे थल्ले बहुत बली उना दे पैर जमीन दे उत्ते थिरक दे जांदे ने जिवें कोई नटराज बाजियां पाउंदा हुंदा है
तन तान तकान शुवावत है
जदों कमान दी तंदी ते तीर चाड़ के चलाउंदे है ते जेड़ी चुटकी हुंदी है ना हाथ वाली तीर दी बागड़ वाली ओ पिछे कन्ना तक आ जांदी है कन्ना तक खिच के तीर चलाउंदे हन
कर पूरन शत्रु तकावत है
और दुश्मन दी छाती नू हिक नू निशाने नू तक के फिर तीर छड़दे ने चलाउंदे ने
और रोस परे ललकारत है
ते रो नल परे होए ललकार दे आ एक दूजे नू वंगार दे हन
पट अग्र वधै ते समारत है
जेड़ा कोई सूरमा अगे वधदा ओनू रण भूमि च मार के भाई जोध शाह जी सुट दिंदे आ गर्क कर दिंदे हन
उतकंबर बेग रो जोध बली
उधर कंबर बेग भी बड़ा बली है ते इधरों सतगुरु छेवें पातशाह दा बली योधा भाई जोध शाह भी बड़ा बलवान है
सर शोरण की बिद जान पली
दोवें तीर चलाण दी विद्या च बड़े निपुण ने कंबर बेग भी बड़ा वधिया तीर अंदाज है ते भाई जोध शाह वर्गा भी तीर अंदाज कोई दूजा नहीं दोवें तीर अंदाजी दी विद्या नू चंगी तरह जान दे ने
जिसके तन में तक मारत है
जेदे भी तन विच तक के तीर मार दे ने जे कंबर बेग तीर चलाउंदा ओदा भी खाली नहीं जांदा महाराज जी दे किसे ना किसे योधे नू जख्मी करदा जां मार दिंदा ते जे भाई जोध शाह दा तीर जांदा ते ओ भी खाली नहीं जांदा
बिन प्राण करे तर डारत है
जेनू जाके तीर वजदा ओदे प्राण निकल जांदे जिवें कोई जरीला नाग नहीं किसे नू डस लैंदा ते पानी नहीं मंगण देंदा एदा तीर उड़ने सापां सप्पां वांगू जाके डस लैंदे ते प्राण कढ लैंदे हन
लग तीर शरीरन फोरत है
तीर वज के शरीरां नू फोड़ के कई वेरी पार निकल जांदे चीर के ते कई वेरी तां एदा पार निकल जांदे तीर के तीर नू खून तक भी नहीं लगदा ते दुश्मन डिग पैंदा एदा कहंदे तीर साफ ही पारले पासे निकल जांदे कई वेरी तीर दा अगला सिरा पिछले पासे ते जेड़ी बागड़ है वो छाती दे उत्ते उदे जेड़े फुल जे खंब जे ने वो वखरे नजर आउंदे हुंदे है
कर शीघ्र खतंगल शोरत है
बड़ी शीघ्रताई नाल शीघ्र कहंदे आ फुर्ती नाल फुर्ती दे नाल कहंदे तीर चलाउंदे रण भूमि च फुर्ती दी लोड़ हुंदी है ढाई फट जंग कहा महापुरखां ने एक फट कहंदे जेड़ा उन्हें वार कीता एक असी अद्धा ओ जेड़ा फुर्ती विखा गया अद्धा ओदा जिन्हें फुर्ती विखा के अद्धा कर लिया ਜੰਗ ਉਹਦੇ ਪਾਲੇ ਚ, ਫਤਿਹ ਉਹਦੇ ਪਾਲੇ ਚ ਆ ਜਾਂਦੀ ਹੈ। ਇਸ ਕਰਕੇ ਸਿਆਣੇ ਕਹਿੰਦੇ ਆ ਜੰਗ ਢਾਈ ਫੱਟ ਹੁੰਦਾ ਹੈ। ਕਹਿੰਦੇ ਬੜੀ ਫੁਰਤੀ ਨਾਲ ਤੀਰ ਚਲਾਉਂਦੇ ਨੇ, ਪਹਿਲਾ ਤੀਰ ਹਲੇ ਵੈਰੀ ਤੱਕ ਪਹੁੰਚਿਆ ਨਹੀਂ ਹੁੰਦਾ, ਇੰਨੇ ਨੂੰ ਦੂਜਾ ਵੀ ਚੱਲ ਜਾਂਦਾ, ਇੰਨੀ ਫੁਰਤੀ ਆ ਤੀਰ ਚਲਾਉਣ ਚ ਭਾਈ ਜੋਧ ਸ਼ਾਹ ਦੀ।
ਜਿਮ ਜੋਧ ਪ੍ਰਹਾਰਤ ਬਾਨ ਕਨੇ,
ਕਹਿੰਦੇ ਭਾਈ ਜੋਧ ਸ਼ਾਹ ਦੇ ਸਮੇਤ ਬਾਕੀ ਜਿਹੜੇ ਯੋਧੇ ਨੇ ਉਹ ਵੀ ਉਸੇ ਤਰ੍ਹਾਂ ਹੀ ਤੀਰ ਚਲਾਉਂਦੇ ਨੇ, ਇੱਕ ਦੂਜੇ ਤੋਂ ਵੱਧ ਵਿਦਿਆ ਜਾਣਨ ਵਾਲੇ ਹਨ।
ਤਿਮ ਕੰਬਰ ਬੇਗ ਵਿਸਾਲ ਹਨੇ,
ਉਸੇ ਤਰ੍ਹਾਂ ਕੰਬਰ ਬੇਗ ਨੇ ਵੀ ਬੜੇ ਤੀਰ ਚਲਾ ਕੇ ਮਹਾਰਾਜ ਜੀ ਦੇ ਬਹੁਤ ਸਾਰੇ ਸੂਰਮੇ ਮਾਰੇ, ਬਹੁਤ ਸਾਰੇ ਸੂਰਮਿਆਂ ਨੂੰ ਸ਼ਹੀਦ ਕੀਤਾ।
ਪਰ ਹੇਲਤ ਕੇਲਤ ਪੇਲਨ ਕੋ,
ਅੱਲਾ ਕਰਦੇ ਇੱਕ ਦੂਜੇ ਨੂੰ ਧੱਕਣ ਵਾਸਤੇ। ਕੰਬਰ ਬੇਗ ਚਾਹੁੰਦਾ ਮੈਂ ਜੋਧ ਸ਼ਾਹ ਨੂੰ ਧੱਕ ਕੇ ਲੈ ਜਾ ਪਿੱਛੇ, ਭਾਈ ਜੋਧ ਸ਼ਾਹ ਜੀ ਕਹਿੰਦੇ ਮੈਂ ਇਹਨੂੰ ਧੱਕ ਕੇ ਪਿੱਛੇ ਲੈ ਜਾਵਾਂ। ਏਦਾਂ ਰਣ ਦੇ ਮੈਦਾਨ ਵਿੱਚ ਝੰਡੇ ਗੱਡ ਦਿੱਤੇ ਹੈ ਤੇ ਦੋਹਾਂ ਪਾਸਿਆਂ ਦੇ ਦਲ ਉਸ ਝੰਡੇ ਵਾਲੀ ਜਗ੍ਹਾ ਨੂੰ, ਮੈਦਾਨ ਨੂੰ ਮੱਲਣਾ ਚਾਹੁੰਦੇ ਹਨ।
ਇੱਕ ਠੇਲਤ ਹੈ ਦਿੜ ਝੇਲਣ ਕੋ,
ਇੱਕ ਹੱਲਾ ਕਰਦਾ ਤੇ ਦੂਜਾ ਚੱਲਦਾ, ਜਦੋਂ ਦੂਜਾ ਕਰਦਾ ਫਿਰ ਉਹ ਚੱਲਦੇ ਆ। ਏਦਾਂ ਵਾਰੋ ਵੇਰੀ ਹੱਲੇ ਕਰਦੇ ਤੇ ਚੱਲਦੇ ਨੇ।
ਜਬ ਛਤਰ ਅਰੇ ਟਿਕ ਜੰਗ ਗਯੋ,
ਕਹਿੰਦੇ ਜਦੋਂ ਆਮੋ ਸਾਹਮਣੇ ਸ਼ਤਰੂ ਅੜ ਗਏ, ਜਦੋਂ ਆੜੇ ਗਏ ਨਾ ਸਾਹਮਣੇ, ਉਹ ਵੀ ਨਾ ਹੱਲਣ ਪੈਰਾਂ ਤੋਂ ਨਾ ਇਹ ਹੱਲਣ, ਕਹਿੰਦੇ ਹੁਣ ਤਾਂ ਫਿਰ ਜੰਗ ਭੱਖ ਗਿਆ ਪੂਰਾ, ਮਾਹੌਲ ਬਿਲਕੁਲ ਪੂਰਾ ਭੱਖ ਗਿਆ, ਰਣ ਭੂਮੀ ਭੱਖ ਗਈ।
ਹਿਤ ਦੂਰ ਤੋਂ ਫੰਗਲ ਸ਼ੋਰ ਦਿਓ,
ਬੰਦੂਕਾਂ ਦੀਆਂ ਗੋਲੀਆਂ ਜਿਹੜੇ ਦੂਰ ਸਨ ਉਹ ਚਲਾਈ ਜਾਂਦੇ ਨੇ।
ਤਬ ਕੰਬਰ ਬੇਗ ਬਿਲੰਦ ਕੁਪਿਓ,
ਕੰਬਰ ਬੇਗ ਬੜਾ ਰੋਹ ਵਿੱਚ ਆਇਆ, ਜਦੋਂ ਦਲ ਪਿੱਛੇ ਹੱਲੇ ਹੀ ਨਾ, ਉਹ ਵੀ ਨਹੀਂ ਸੀ ਹੱਲ ਰਿਹਾ, ਉਹ ਪੂਰੇ ਰੋਹ ਵਿੱਚ ਆਇਆ ਜ਼ੋਰ ਨਾਲ ਹੱਲਾ ਕਰਨ ਲਈ।
ਮੁਖ ਲਾਲ ਵਿਸਾਲ ਕਰਾਲ ਰੁਪਿਓ,
ਕੰਬਰ ਬੇਗ ਦਾ ਮੋਹ ਲਾਲ ਸੁਰਖ ਹੈ, ਇੱਕ ਉਧਰ ਦੇ ਕਾਬਲ ਦੇ ਉਦਾਂ ਹੀ ਲਾਲ ਜੇ ਹੁੰਦੇ ਆ, ਚਿੱਟੇ ਜੇ ਰੰਗ ਹੁੰਦੇ, ਤੇ ਰੋਹ ਨਾਲ ਉਦਾਂ ਵੀ ਲਾਲ ਸੁਰਖ ਹੋ ਗਿਆ ਇਹਦਾ ਚਿਹਰਾ, ਬੜੇ ਰੋਹ ਵਿੱਚ ਕੁੱਪ ਕੇ ਕੱਚੀਚੀਆਂ ਵੱਟਦਾ ਆਉਂਦਾ ਕੰਬਰ ਬੇਗ।
ਕਰ ਅਗਰ ਤੁਰੰਗ ਨਚਾਵਤ ਹੈ,
ਥੋੜਾ ਅੱਗੇ ਕਰਕੇ ਨਚਾਉਂਦਾ, ਮਾਨੋ ਜਿਵੇਂ ਆਪ ਕਹਿੰਦਾ ਹੋਵੇ ਮੌਤ ਨੂੰ ਕਿ ਆ ਮੈਨੂੰ ਮਾਰ ਕੇ ਮੁਕਾ ਦੇ।
ਲਲਕਾਰਤ ਬੀਰ ਲਰਾਵਤ ਹੈ,
ਆਪਣੇ ਯੋਧਿਆਂ ਨੂੰ ਲਲਕਾਰਾ ਮਾਰ ਕੇ, ਉਹ ਪਠਾਣਾ ਦੇ ਜਾਇਓ, ਉਹ ਮੁਗਲਾਂ ਦੇ ਜਾਇਓ, ਇਹ ਜੰਗ ਤੁਹਾਡੇ ਲਈ ਨਿਤ ਨਹੀਂ ਹਨ, ਇਹ ਪਹਿਲੀ ਵਾਰ ਦੇ ਨਹੀਂ ਹਨ, ਇਹ ਤੁਹਾਡੇ ਲਈ ਨਿਤ ਦੀ ਲੜਾਈ ਹੈ, ਇਸ ਕਰਕੇ ਲੜੋ, ਅੱਗੇ ਹੋ ਕੇ ਵੱਧ ਕੇ ਲੜੋ। ਏਦਾਂ ਆਪਣੇ ਸੂਰਮਿਆਂ ਨੂੰ ਲਲਕਾਰ ਲਲਕਾਰ ਕੇ ਕੰਬਰ ਬੇਗ ਲੜਾਉਂਦਾ ਹੈ।
ਵੱਧ ਅਗਰ ਬਿਲੋਕਤ ਜੋਧ ਜਹਾਂ,
ਔਰ ਅੱਗੇ ਵੇਖਦਾ ਜੋਧ ਸ਼ਾਹ ਨੂੰ ਕਿ ਇਹਦੇ ਤੇ ਹਮਲਾ ਕਰਕੇ ਇਹਨੂੰ ਮਾਰ ਮੁਕਾਵਾਂ।
ਕਰ ਤੀਰਨ ਕੀ ਬਰਖਾਸ ਤਹਾਂ,
ਕੰਬਰ ਬੇਗ ਨੇ ਤੀਰਾਂ ਦਾ ਮੀਂਹ ਪਾ ਦਿੱਤਾ ਜਿੱਧਰ ਭਾਈ ਜੋਧ ਸ਼ਾਹ ਜੀ ਖੜੇ ਸਨ।
ਜਬ ਕੇ ਤਿਕ ਸੂਰ ਗਿਰਾਏ ਦਏ,
ਕਈ ਸੂਰਮੇ ਭਾਈ ਜੋਧ ਸ਼ਾਹ ਦੇ ਨਾਲ ਦੇ ਮਾਰ ਦਿੱਤੇ, ਸ਼ਹੀਦ ਕਰ ਦਿੱਤੇ।
ਕਰ ਹੇਲ ਵਿਸਾਲ ਸੁਨੇਰ ਕੀਏ,
ਕਹਿੰਦੇ ਅੱਲਾ ਹੋਰ ਜ਼ਿਆਦਾ ਨੇੜੇ ਕਰ ਲਿਆ, ਹੁਣ ਨੇੜੇ ਨੇੜੇ ਹੋਣ ਲੱਗ ਪਏ ਥੋੜੇ ਜੇ।
ਤਬ ਜੋਧ ਕੁਪਿਓ ਨਾ ਸਹਾਰ ਸਕਿਓ,
ਜੋਧ ਸ਼ਾਹ ਨੇ ਵੇਖਿਆ ਵੀ ਮੇਰੇ ਬਹੁਤੇ ਸੂਰਮੇ ਕੰਬਰ ਬੇਗ ਨੇ ਮਾਰ ਦਿੱਤੇ ਆ, ਹੁਣ ਜੋਧ ਸ਼ਾਹ ਜੀ ਵੀ ਬੀਰ ਰਸ ਵਿੱਚ ਆਏ, ਉਹਨਾਂ ਕੋਲੋਂ ਵੀ ਦੁਸ਼ਮਣ ਦਾ ਇਹ ਹੱਲਾ ਸਹਾਰਿਆ ਨਹੀਂ ਗਿਆ, ਯਾਨੀ ਕਿ ਰੂਹ ਵਿੱਚ ਆ ਗਏ, ਪੂਰੇ ਬੀਰ ਰਸ ਵਿੱਚ ਆ ਗਏ।
ਤ੍ਰਿਗ ਲਾਲ ਕਰੇ ਅਰ ਔਰ ਤੱਕਿਓ,
ਜਿੰਨਾ ਲਾਲ ਕੰਬਰ ਬੇਗ ਦਾ ਮੂੰਹ ਸੀ ਨਾ, ਉਹਦੇ ਨਾਲ ਦੂਣੀ ਲਾਲੀ ਜੋਧ ਸ਼ਾਹ ਦੇ ਚਿਹਰੇ ਤੇ ਆ ਗਈ, ਬੀਰ ਰਸ ਦੇ ਰੰਗ ਵਿੱਚ ਰੰਗਿਆ ਗਿਆ, ਅੱਖਾਂ ਚ ਖੂਨ ਉੱਤਰ ਆਇਆ, ਕੱਚੀਚੀਆਂ ਵੱਟਦਾ, ਪੌਹਾਂ ਚੜਾਉਂਦਾ ਭਾਈ ਜੋਧ ਸ਼ਾਹ।
ਨਿਜ ਸੇਵਕ ਤੇ ਖਰ ਸਾਂਗ ਲਈ,
ਲਾਗੇ ਇੱਕ ਸੇਵਾਦਾਰ ਸੀ ਜੋਧ ਸ਼ਾਹ ਦਾ, ਨੌਕਰ ਖੜਾ ਸੀ, ਉਹਦੇ ਹੱਥ ਵਿੱਚ ਇੱਕ ਬਰਛੀ ਸੀ ਬੜੀ ਮਜ਼ਬੂਤ, ਬੜੀ ਤਿੱਖੀ ਲੋਹੇ ਦੀ, ਉਹ ਬਰਛੀ ਉਹਦੇ ਕੋਲੋਂ ਲੈ ਲਈ।
ਜਿਸ ਮੈਂ ਬਹੁ ਭਾਰ ਹੈ ਲੋਹੋ ਮਈ,
ਇਹ ਲੋਹੇ ਦੀ ਸੀ ਬਰਛੀ ਸਾਰੀ, ਇਹਦਾ ਜਿਹੜਾ ਪਿਛਲਾ ਡੰਡਾ ਸੀ ਉਹ ਵੀ ਲੋਹੇ ਦਾ ਸੀ, ਸਾਂਗ ਸੀ, ਬੜਾ ਵਜਨ ਵਾਲੀ, ਭਾਰੀ ਵਜਨ ਵਾਲੀ ਬਰਛੀ ਸੀ, ਉਹ ਭਾਈ ਜੋਧ ਸ਼ਾਹ ਨੇ ਆਪਣੇ ਹੱਥ ਚ ਪਕੜ ਲਈ।
ਨਿਜ ਹੱਥ ਗਹੀ ਬਹੁਤ ਤੋਲਤ ਹੈ,
ਹੱਥ ਚ ਫੜ ਕੇ ਉਹਨੂੰ ਤੋਲਦਾ, ਉਹਦੇ ਨਾਲ ਜੋ ਕੇ ਉਹਨੂੰ ਵੇਖਦਾ ਵੀ ਕਿੱਦਾਂ ਵਾਰ ਕਰਨਾ, ਇਹਦੇ ਨਾਲ ਇਹਨੂੰ ਕਿਵੇਂ ਚਲਾਉਣਾ, ਉਹਦਾ ਪੂਰਾ ਜੋ ਤੇ ਤਾਣ ਕਰਕੇ ਵੇਖਦਾ।
ਥਿਤ ਹੋ ਅਬੈਰਿਸ ਬੋਲਤ ਹੈ,
ਉਹਨੂੰ ਤੋਲ ਕੇ ਵੇਖਦਾ ਤੇ ਸਾਹਮਣੇ ਕੰਬਰ ਬੇਗ ਨੂੰ ਵੰਗਾਰ ਕੇ ਭਾਈ ਜੋਧ ਸ਼ਾਹ ਜੀ ਕਹਿੰਦੇ ਆ ਠਹਿਰ ਜਾ ਉਹ ਕਾਇਰਾ, ਮੇਰੇ ਸੂਰਮਿਆਂ ਨੂੰ ਮਾਰ ਕੇ ਹੁਣ ਪਿੱਛੇ ਨਾ ਜਾਈ, ਇੱਥੇ ਸਾਹਮਣੇ ਖਲੋ ਤੇ ਮੇਰੇ ਵਾਰ ਦਾ ਹੱਲਾ ਚੱਲ।
ਬਲਵਾਨ ਤੁਰੰਗਮ ਤੇਜ ਕੀਓ,
ਇਹ ਕਹਿ ਕੇ ਭਾਈ ਜੋਧ ਸ਼ਾਹ ਨੇ ਆਪਣਾ ਬਲੀ ਘੋੜਾ ਤੇਜ ਕੀਤਾ ਨੂੰ ਅੱਡੀ ਮਾਰੀ, ਪ੍ਰੇਰ ਕੇ ਅੱਗੇ ਕੀਤਾ।
ਤਿਸ਼ਕੰਬਰ ਬੇਗ ਹੈ ਸ਼ੋਰ ਦਿਓ,
ਔਰ ਕੰਬਰ ਬੇਗ ਵਾਲੇ ਪਾਸੇ ਨੂੰ ਘੋੜਾ ਛੱਡ ਦਿੱਤਾ ਆਪਣਾ ਤੇਜ਼ੀ ਨਾਲ।
ਕਰਵੀ ਖਰ ਸਾਂਗ ਸੰਭਾਰ ਲਈ,
ਹੱਥ ਵਿੱਚ ਜਿਹੜੀ ਮਜ਼ਬੂਤ ਵੱਡੀ ਭਾਰੀ ਲੋਹੇ ਦੀ ਸਾਂਗ ਬਰਛੀ ਸੀ ਉਹ ਆਪਣੇ ਹੱਥ ਦੇ ਵਿੱਚ ਸੰਭਾਲ ਲਈ ਹੈ ਭਾਈ ਜੋਧ ਸ਼ਾਹ ਨੇ।
ਜਬ ਨੇੜ ਪਯੋ ਬਹੁ ਊਚ ਕਈ,
ਜਦੋਂ ਨੇੜੇ ਹੋ ਗਏ ਨਾ ਕੰਬਰ ਬੇਗ ਦੇ ਤੇ ਉਹ ਬਾਂਹ ਏਦਾਂ ਆਪਣੀ ਉੱਚੀ ਕਰ ਲਈ ਸਾਂਗ ਬਰਛੀ ਵਾਲੀ ਪਕੜ ਕੇ, ਏਦਾਂ ਬਾਂਹ ਉੱਪਰ ਨੂੰ ਕਰਕੇ।
ਤਬ ਕੰਬਰ ਬੇਗ ਨਾ ਪਾਛ ਮੁਰਿਓ,
ਕੰਬਰ ਬੇਗ ਵੀ ਯੋਧਾ ਸੀ ਉਹ ਵੀ ਪਿੱਛੇ ਨਹੀਂ ਹਟਿਆ, ਉਹ ਵੀ ਪਿੱਛੇ ਨਹੀਂ ਗਿਆ, ਉਹਨੇ ਵੀ ਅੱਗੇ ਹੀ ਆ ਕੇ ਘੋੜਾ ਕੀਤਾ ਵੀ ਮੈਂ ਤੇਰਾ ਮੁਕਾਬਲਾ ਕਰਾਂਗਾ, ਤੇਰੇ ਤੋਂ ਡਰਦਾ ਥੋੜੀ ਆ। ਉਹ ਵੀ ਅੱਗੇ ਆ ਗਿਆ ਘੋੜਾ ਪ੍ਰੇਰ ਕੇ।
ਹੋਏ ਸਨਮੁਖ ਕੋ ਨਿਜ ਓਜ ਕਰਿਓ,
ਸਾਹਮਣੇ ਆ ਕੇ ਪੂਰਾ ਤਾਣ ਲਾ ਕੇ ਭਾਈ ਜੋਧ ਸ਼ਾਹ ਦਾ ਮੁਕਾਬਲਾ ਕਰਨ ਲੱਗਾ।
ਪਰਵਾਰ ਨਿਕਾਰਤ ਨੰਗ ਕਰੀ,
ਉਹਨੇ ਆਪਣੇ ਮਿਆਨ ਚੋਂ ਤਲਵਾਰ ਕੱਢ ਕੇ ਨੰਗੀ ਕਰ ਲਈ। ਸ਼੍ਰੀ ਸਾਹਿਬ
ਬਹੁ ਕੀਮਤ ਲੋਹ ਪੁਲਾਦ ਖਰੀ,
ਤਲਵਾਰ ਬੜੀ ਕੀਮਤੀ ਸੀ, ਚੰਗੇ ਲੋਹੇ ਦੀ ਫੁਲਾਦ ਦੀ ਘੜੀ ਹੋਈ ਤਲਵਾਰ ਸੀ, ਕੀਮਤੀ ਤਲਵਾਰ ਸੀ।
ਅਟਕੈ ਨਾ ਲੱਗੀ ਕੱਟ ਜਾਤ ਅਯੰ,
ਤਲਵਾਰ ਵੀ ਕੋਈ ਏਦਾਂ ਦੀ ਨਹੀਂ ਸੀ ਵੀ ਜਿਹੜੀ ਅੜ ਜਾਏ। ਕਹਿੰਦੇ ਜਦੋਂ ਵੱਜਦੀ ਸਾਫ ਝੋਟੇ ਨੂੰ ਵੀ ਚੀਰ ਕੇ ਨਿਕਲ ਜਾਏ, ਹਾਥੀ ਨੂੰ ਵੀ ਪਾੜ ਕੇ ਨਿਕਲ ਜਾਏ, ਇੰਨੀ ਬਲਵਾਨ ਤਿੱਖੀ ਧਾਰ ਵਾਲੀ ਤਲਵਾਰ ਸੀ।
ਚਿਤ ਚਾਹਤ ਭਾਰਿ ਪਘਾਤ ਕੀ ਅੰ,
ਹੁਣ ਕੰਬਰ ਬੇਗ ਵੀ ਚਾਹੁੰਦਾ ਕਿ ਇਹ ਜਿਹੜਾ ਸਾਹਮਣੇ ਜਰਨੈਲ ਆਉਂਦਾ ਗੁਰੂ ਜੀ ਦਾ, ਇਹਨੂੰ ਇਸੇ ਤਲਵਾਰ ਨਾਲ ਕੱਟ ਕੇ ਮਾਰ ਦੇਵਾਂ।
ਤਬ ਲੋ ਬਲ ਜੋਧ ਸੰਭਾਰ ਕਨੋ,
ਇਧਰੋਂ ਭਾਈ ਜੋਧ ਸ਼ਾਹ ਜੀ ਵੀ ਆਪਣਾ ਪੂਰਾ ਬਲ ਸੰਭਾਲ ਕੇ ਤਾਣ ਆਪਣੀਆਂ ਬਾਹਾਂ ਦਾ ਪੂਰਾ ਆਪਣੀਆਂ ਬਾਹਾਂ ਵਿੱਚ ਭਰ ਕੇ,
ਹਰ ਸਾਂਗ ਦੇਈ ਤੇ ਗਾਤ ਹਨੋ,
ਤਿੱਖੀ ਬਰਛੀ ਸੀ ਬੜੀ, ਬਰਛੀ ਵੀ ਬੜੇ ਕਮਾਲ ਦੀ ਬਣੀ ਹੋਈ ਜਿਹੜੀ ਸਾਫ ਹੀ ਸੀਨਾ ਚੀਰ ਕੇ ਪਾਰ ਨਿਕਲ ਜਾਏ, ਲੋਹੇ ਦੀ ਫੁਲਾਦ ਦੀ ਢਾਲ ਨੂੰ ਵੀ ਚੀਰ ਕੇ ਪਾਰ ਨਿਕਲ ਜਾਏ। ਕਹਿੰਦੇ ਇਹੋ ਜਿਹੀ ਬਰਛੀ ਸੀ ਬੜੀ ਤੇਜ, ਉਹ ਬਰਛੀ ਆਪਣੇ ਹੱਥ ਵਿੱਚ ਪਕੜੀ ਤੇ ਵਾਰ ਕਰਨ ਲੱਗੇ।
ਤਨ ਬੇਦਨ ਕਹਿ ਤਬ ਪਾਰ ਭਰੀ,
ਤਨ ਨੂੰ ਵਿੰਨ ਕੇ ਪਾਰ ਕਰਨ ਵਾਸਤੇ,
ਨਿਕਸੀ ਬਿਕਸੀ ਬਹੁ ਸ਼ਰਾਉਣ ਭਰੀ।
ਕਹਿੰਦੇ ਇਹੋ ਜਿਹੀ ਤਲਵਾਰ ਇਹੋ ਜਿਹੀ ਬਰਛੀ ਹੈ, ਕਹਿੰਦੇ ਜਦੋਂ ਬਾਬਾ ਜੀ ਨੇ ਮਾਰੀ ਨਾ ਭਾਈ ਜੋਧ ਸ਼ਾਹ ਜੀ ਨੇ ਤੇ ਇਹਨੇ ਅੱਗੇ ਤਲਵਾਰ ਨਾਲ ਰੋਕਣਾ ਚਾਹੀ ਪਰ ਨਹੀਂ ਰੋਕ ਸਕਿਆ, ਉਹ ਬਰਛੀ ਕੰਬਰ ਬੇਗ ਦੀ ਹਿੱਕ ਨੂੰ ਚੀਰ ਕੇ ਪਾਰਲੇ ਪਾਸੇ ਜਾ ਨਿਕਲੀ।
ਝੁਕ ਝੂਮ ਚੜਾਕ ਭਰਿਓ ਧਰ ਮੈਂ,
ਕਹਿੰਦੇ ਇੱਕਦਮ ਛੇਤੀ ਹੀ ਕਹਿੰਦੇ ਝੂਮ ਕੇ ਕੰਬਰ ਬੇਗ ਘੋੜੇ ਦੀ ਕਾਠੀ ਤੋਂ ਉਛਲ ਕੇ ਜ਼ਮੀਨ ਤੇ ਡਿੱਗ ਪਿਆ।
ਰਹਿ ਗਈ ਤਲਵਾਰ ਗਹੀ ਕਰ ਮੈਂ,
ਤਿੱਖੀ ਤਲਵਾਰ, ਕੀਮਤੀ ਤਲਵਾਰ, ਫੁਲਾਦੀ ਤਲਵਾਰ ਹੱਥ ਜੀ ਫੜੀ ਫੜੀ ਰਹਿ ਗਈ, ਵਾਰ ਕਰਦਾ ਹੀ ਰਹਿ ਗਿਆ, ਕਰ ਹੀ ਨਹੀਂ ਸਕਿਆ।
ਪਰ ਵੀ ਖਰ ਸਾਂਗ ਨਿਕਾਰ ਲਈ,
ਉਹਨੇ ਬਰਛੀ ਮਾਰ ਕੇ ਜਦੋਂ ਡਿੱਗਾ ਨਾ ਥੱਲੇ, ਭਾਈ ਜੋਧ ਸ਼ਾਹ ਨੇ ਬਰਛੀ ਉਹਦੀ ਹਿੱਕ ਚੋਂ ਬਾਹਰ ਕੱਢ ਲਈ, ਖਿੱਚ ਲਈ।
ਕਰ ਜੋਧ ਤਰੀ ਸ਼ਬਦੇ ਤਪਈ,
ਔਰ ਬਰਛੀ ਏਦਾਂ ਤਾਂ ਨੂੰ ਕੀਤੀ, ਜਦੋਂ ਕੱਢ ਕੇ ਨਾ ਉਹਦੀ ਹਿੱਕ ਚੋਂ ਬਾਹਰ ਨੂੰ ਤਾਂ ਨੂੰ ਕੀਤੀ ਤੇ ਬਰਛੀ ਵੱਲ ਵੇਖਿਆ ਜਿਹੜੀ ਕੰਬਰ ਬੇਗ ਦੇ ਖੂਨ ਦੇ ਨਾਲ ਲੁੱਚੜ ਰਹੀ ਸੀ, ਲਾਲ ਸੁਰਖ ਹੋ ਰਹੀ ਸੀ।
ਤਨ ਲਾਲ ਵਿਸਾਲ ਕਰਾਲ ਸਹੀ,
ਕਹਿੰਦੇ ਏਦਾਂ ਪ੍ਰਮਾਣ ਦਿੰਦੇ ਮਾਂ ਕਵੀ ਜੀ, ਕਹਿੰਦੇ ਏਦਾਂ ਸਮਝ ਲੋ ਕਿ ਜਿਹੜਾ ਕੰਬਰ ਬੇਗ ਦਾ ਸਰੀਰ ਸੀ ਉਹ ਲਾਲ ਤੇ ਬੜਾ ਭਿਆਨਕ ਜਾ ਕਹਿੰਦੇ ਕੋਈ ਸਵਰੂਪ ਸੀ ਲਾਲ ਰੰਗ ਦਾ।
ਲਸ਼ਕੈ ਜਨ ਨਾਗਨ ਲਾਹ ਲਹੀ,
ਕਹਿੰਦੇ ਕੰਬਰ ਬੇਗ ਦਾ ਤਨ ਡਾਢਾ ਭਿਆਨਕ ਤੇ ਲਾਲ ਹੈ, ਕਹਿੰਦੇ ਉਹਦੇ ਵਿੱਚੋਂ ਜਿਹੜੀ ਬਰਛੀ ਖਿੱਚ ਕੇ ਕੱਢੀ ਹੈ ਏਦਾਂ ਜਾਪਦਾ ਜਿਵੇਂ ਕੋਈ ਨਾਗਣ ਖਿੱਚ ਕੇ ਲਾਈ ਹੋਵੇ ਲਾਲ ਰੰਗ ਦੇ ਚੰਦਨ ਤੋਂ। ਲਾਲ ਰੰਗ ਦਾ ਚੰਦਨ ਹੁੰਦਾ ਨਾ, ਉਹਦੇ ਨਾਲ ਜਿਵੇਂ ਨਾਗਣਾ ਤੇ ਨਾਗ ਚਿੰਬੜ ਜਾਂਦੇ ਆ, ਕਹਿੰਦੇ ਏਦਾਂ ਕਹਿੰਦੇ ਉਹ ਨਾਗਣ ਮਾਨੋ ਜਿਹੜੀ ਉਹ ਬਰਛੀ ਸੀ ਉਹ ਖਿੱਚ ਕੇ ਬਾਹਰ ਕੱਢੀ ਹੋਵੇ ਤੇ ਉਹ ਨਾਗਣ ਚਮਕ ਰਹੀ ਹੋਵੇ, ਖੂਨ ਲਾਲ ਲਾਲ ਉਹਦਾ ਚਮਕ ਰਿਹਾ ਹੈ।
ਜਿਵੇਂ ਜੋਗਨ ਬਸਤਰ ਕਸੁੰਬ ਤਰੇ,
ਜਿਵੇਂ ਜੋਗੀਆਂ ਨੇ ਕਸੁੰਬੇ ਰੰਗ ਦੇ ਕੱਪੜੇ ਪਾਏ ਹੁੰਦੇ ਆ ਨਾ, ਏਦਾਂ ਜਾਪਦਾ ਵੀ ਇਹ ਜਿਹੜੀ ਬਰਛੀ ਹੈ ਇਹਨੇ ਕੰਬਰ ਬੇਗ ਦੇ ਲਹੂ ਦੇ ਲਾਲ ਰੰਗ ਦੇ ਕੱਪੜੇ ਆਪਣੇ ਤਨ ਤੇ ਪਹਿਨੇ ਹਨ
ਬਹੁ ਪਿਆਸਨ ਸ਼ਰਾਣਤ ਪਾਨ ਕਰੇ
ਏਦਾਂ ਕਹਿ ਲੋ ਕਿ ਇਹ ਪ੍ਰਤੱਖ ਰੂਪ ਚ ਜੋਗਣੀ ਹੈ ਜਿਵੇਂ 64 ਜੋਗਣੀਆਂ ਨੇ ਨਾ ਉਹ ਖੱਪਰ ਭਰ ਕੇ ਖੂਨ ਪੀਂਦੀਆਂ ਨੇ ਕਹਿੰਦੇ ਭਾਈ ਜੋਧ ਸ਼ਾਹ ਦੇ ਹੱਥ ਚ ਫੜੀ ਜਿਹੜੀ ਬਰਛੀ ਹੈ ਇਹ ਮਾਨੋ ਨਾ 64 ਜੋਗਣਾ ਚੋ ਇੱਕ ਜੋਗਣੀ ਹੈ ਜਿਹੜੀ ਖੂਨ ਪੀ ਕੇ ਤੇ ਮੂੰਹ ਲਾਲ ਸੁਰਖ ਕਰੀ ਫਿਰਦੀ ਹੈ ਬਰਛੀ ਦਾ ਮੂੰਹ ਲਾਲ ਹੋ ਗਿਆ ਨਾ ਖੂਨ ਨਾਲ ਕਹਿੰਦੇ ਮਾਨੋ ਇਹ ਜੋਗਣ ਦੀ ਜੀਭ ਹੈ ਜਿਹੜੀ ਖੂਨ ਪੀ ਕੇ ਲਾਲ ਸੁਰਖ ਹੋਈ ਡਕਾਰ ਰਹੀ ਹੈ
ਸਭ ਹੁਣ ਬਿਲੋਕਤ ਮਾਰ ਲਿਓ
ਕਹਿੰਦੇ ਮਾਨੋ ਆਪਣੀ ਪਿਆਸ ਦੂਰ ਕਰ ਰਹੀ ਹੈ ਉਹ ਜੋਗਣ ਕਹਿੰਦੇ ਜਦੋਂ ਇਸ ਤਰ੍ਹਾਂ ਵੇਖਿਆ ਨਾ ਕੰਬਰ ਬੇਗ ਦੇ ਨਾਲ ਦੇ ਯੋਧਿਆਂ ਕਿ ਸਾਡਾ ਜਰਨੈਲ ਜੋਧ ਸ਼ਾਹ ਨੇ ਰਣ ਭੂਮੀ ਚ ਮਾਰ ਮੁਕਾਇਆ
ਨਾ ਬਚਾਵਨ ਕੋ ਸਮਰੱਥ ਪਇਓ
ਕੋਈ ਉਹਨੂੰ ਬਚਾਉਣ ਚ ਸਮਰੱਥ ਹੋਇਆ ਹੀ ਨਹੀਂ ਬਚਾ ਹੀ ਨਹੀਂ ਸਕਿਆ ਕੋਈ ਕੰਬਰ ਬੇਗ ਦੀ ਸਹਾਇਤਾ ਵਿੱਚ ਆ ਕੇ ਖਲੋ ਨਹੀਂ ਸਕਿਆ
ਤੁਰਕਾਂ ਚੰਮੂ ਪਿਖ ਕੋ ਪਕੀਓ
ਹੁਣ ਤੁਰਕਾਂ ਨੇ ਵੇਖ ਕੇ ਗੁੱਸਾ ਕੀਤਾ ਵੀ ਅਸੀਂ ਆਪਣੇ ਜਰਨੈਲ ਦੀ ਲਾਸ਼ ਚੁੱਕੀਏ ਇਧਰ ਭਾਈ ਜੋਧ ਸ਼ਾਹ ਤੇ ਨਾਲ ਦੇ ਯੋਧੇ ਆਖਿਆ ਅਸੀਂ ਚੱਕਣ ਨਹੀਂ ਦੇਣੀ ਲਾਸ਼ ਹੁਣ ਇਸ ਦੀ ਲੜਾਈ ਹੋਣ ਲੱਗੀ ਉਹ ਚੁੱਕਣਾ ਚਾਹੁੰਦੇ ਆ ਕੰਬਰ ਬੇਗ ਨੂੰ ਮਹਾਰਾਜ ਜੀ ਦੇ ਯੋਧੇ ਚੱਕਣ ਨਹੀਂ ਦਿੰਦੇ
ਗਨਿਆਨ ਪਰੇ ਉਤਸ਼ਾਹ ਹੀ
ਹੁਣ ਬੜੇ ਚਾਅ ਨਾਲ ਉਹ ਵੀ ਰੋਹ ਵਿੱਚ ਆਉਂਦੇ ਵੀ ਸਾਡਾ ਜਰਨੈਲ ਪਿਆ ਉਹਦੀ ਲਾਸ਼ ਪਈ ਹੈ ਉਹ ਬੇਪਤ ਹੋ ਰਿਹਾ ਮਿੱਟੀ ਚ ਗਰਕ ਹੋ ਰਿਹਾ ਕਹਿੰਦੇ ਉਹਨੂੰ ਚੁੱਕਣ ਵਾਸਤੇ ਬੜੇ ਰੋਹ ਵਿੱਚ ਆਉਂਦੇ ਆ
ਜਹ ਕੰਬਰ ਬੇਗ ਪਰਿਓ ਗਿਰ ਕੇ
ਕੰਬਰ ਬੇਗ ਮਰ ਕੇ ਡਿੱਗਿਆ ਪਿਆ ਹੋਇਆ ਉੱਥੇ ਵੱਧ ਕੇ ਆਉਂਦੇ ਨੇ ਤੁਰਕ
ਪਹਿਲੋ ਪਹੁੰਚੇ ਬਲ ਸੋ ਲੜ ਕੇ
ਬੜੇ ਬਲ ਦੇ ਨਾਲ ਉੱਥੇ ਤੱਕ ਪਹੁੰਚੇ ਹਨ
ਕੀਨ ਸਮਾਰ ਤੁਫੰਗਨ ਕੀ
ਬੜੀ ਗੋਲੀਆਂ ਦੀ ਮਾਰ ਮਚੀ ਬੜਾ ਭਿਆਨਕ ਜੰਗ ਹੋਇਆ ਘਮਾਸਾਨ
ਬਰਖਾ ਬਰਖਾ ਏ ਖਤੰਗਨ ਕੀ
ਤੀਰਾਂ ਦਾ ਮੀਂਹ ਵਰ ਗਿਆ ਇੱਕ ਵੇਰੀ ਲਾਸ਼ ਚੁੱਕਣ ਵਾਸਤੇ ਜ਼ੋਰ ਲੱਗ ਗਿਆ ਦੁਸ਼ਮਣਾਂ ਦਾ
ਇੱਕ ਬਾਰ ਹੈ ਓਰੜ ਆਨ ਪਰੇ
ਮੇਰੀ ਜਿੰਨੇ ਸੀ ਸਾਰੇ ਆ ਕੇ ਉੱਥੇ ਟੁੱਟ ਕੇ ਪੈ ਗਏ
ਬਟ ਜੂਜਤ ਆਯੁਧ ਮਾਰ ਗਿਰੇ
ਬੜੇ ਸੂਰਮੇ ਜੂਝਣ ਲੱਗੇ ਨੇ ਸ਼ਸਤਰਾਂ ਨਾਲ ਇੱਕ ਦੂਜੇ ਨੂੰ ਕੱਟ ਕੇ ਵੱਢ ਕੇ ਸੁੱਟਣ ਲੱਗੇ ਨੇ ਆਪ ਡਿੱਗਣ ਲੱਗੇ ਨੇ
ਮਰ ਬ੍ਰਿੰਦ ਤੁਰੰਗਮ ਜੰਗ ਬਿਖੈ
ਸਾਰੇ ਘੋੜੇ ਰਣ ਭੂਮੀ ਚ ਮਰ ਮਰ ਕੇ ਡਿੱਗਣ ਲੱਗੇ ਹਨ
ਬਹੁ ਆਮਿਖ ਸ਼੍ਰੋਣਤ ਬੀਰ ਪਿਖੈ
ਆਮਖ ਮਾਸ ਤੇ ਖੂਨ ਹੀ ਨਜ਼ਰ ਆਉਂਦਾ ਸਭ ਪਾਸੇ ਸੂਰਮਿਆਂ ਦੀਆਂ ਲੋਥਾਂ ਤੇ ਲਾਸ਼ਾਂ ਹੀ ਨਜ਼ਰ ਆਉਂਦੀਆਂ ਨੇ ਸਭ ਤਾਸ ਹਰ ਪਾਸੇ
ਤਜ ਖੇਤ ਗਏ ਔਰ ਕਾਤੁਰ ਜੇ
ਜਿਹੜੇ ਕਾਇਰ ਸੀ ਕੰਮ ਦਿਲ ਸੀ ਉਹ ਤਾਂ ਛੱਡ ਕੇ ਭੱਜ ਗਏ ਜੰਗ ਦੇ ਮੈਦਾਨ ਨੂੰ ਰਣ ਭੂਮੀ ਨੂੰ ਛੱਡ ਕੇ ਭੱਜ ਗਏ ਇੰਨਾ ਡਰਾਵਣਾ ਮਾਹੌਲ ਬਣਿਆ ਹੋਇਆ ਜੰਗ ਦਾ ਕਿ ਕਾਇਰ ਵੇਖ ਕੇ ਕੰਬ ਗਏ ਨੇ ਡਰ ਕੇ ਭੱਜ ਗਏ ਨੇ
ਫਿਰ ਨਾਹੀਂ ਫਿਰੇ ਡਰ ਆਤੁਰ ਜੇ
ਉਹ ਨਹੀਂ ਮੁੜ ਕੇ ਆਏ ਜੰਗ ਦੇ ਵਿੱਚ ਮੁੜ ਕੇ ਨਹੀਂ ਵਾਪਸ ਪਰਤੇ
ਤਜ ਦੀਨ ਸਯਾਯੁਧ ਧਾਰਨ ਕੋ
ਉਹ ਜਦੋਂ ਘਰ ਵੀ ਗਏ ਨਾ ਉਹਨਾਂ ਤਲਵਾਰਾਂ ਰਸਤੇ ਚ ਹੀ ਸੁੱਟ ਗਏ ਆਪਣੀਆਂ ਸ਼ਸਤਰ ਰਾਹ ਚ ਹੀ ਸੁੱਟ ਗਏ ਕਹਿੰਦੇ ਅੱਜ ਤੋਂ ਬਾਅਦ ਮੁੜ ਕੇ ਨੀ ਤਲਵਾਰਾਂ ਚੁੱਕਣੀਆਂ ਅੱਜ ਤੋਂ ਬਾਅਦ ਮੁੜ ਕੇ ਨੀ ਹਥਿਆਰ ਚੁੱਕਣੇ
ਜਗ ਕਾਰਜ ਕੀਨ ਗਵਾਰਨ ਕੋ
ਕਹਿੰਦੇ ਕਿੱਡਾ ਗਵਾਰਾਂ ਵਾਲਾ ਕੰਮ ਕੀਤਾ ਤਜ ਖੇਤ ਗਏ ਉਹ ਛੱਡ ਕੇ ਚਲੇ ਗਏ ਕਹਿੰਦੇ ਹੋਰ ਕੋਈ ਕੰਮ ਕਾਰ ਕਰ ਲਿਆ ਕਰਾਂਗੇ ਜਾ ਕੇ ਕਹਿੰਦੇ ਕੋਈ ਕਹਿੰਦਾ ਆਪਾਂ ਤਾਂ ਬਾਣੀਆਂ ਵਾਂਗੂ ਤੱਕੜੀ ਤੋਲਿਆ ਕਰਾਂਗੇ ਕੋਈ ਕਹਿੰਦਾ ਅਸੀਂ ਜ਼ਿਮੀਦਾਰਾਂ ਕਰ ਲਾਂਗੇ ਕੋਈ ਕਹਿੰਦਾ ਜੀ ਅਸੀਂ ਵਪਾਰ ਕਰ ਲਵਾਂਗੇ ਕੋਈ ਕਹਿੰਦਾ ਅਸੀਂ ਆਹ ਕੰਮ ਕਰ ਲਾਂਗੇ ਪਰ ਲੜਨਾ ਨਹੀਂ ਹੁਣ ਅਸੀਂ ਜੰਗ ਚ ਲੜਨ ਦੀਆਂ ਕਹਿੰਦੇ ਆਪਣੇ ਪੁੱਤਰਾਂ ਨੂੰ ਆਪਣੇ ਪੋਤਰਿਆਂ ਨੂੰ ਪੜਪੋਤਰਿਆਂ ਨੂੰ ਵੀ ਕਹਿ ਕੇ ਜਾਵਾਂਗੇ ਜੇ ਜਿਉਂਦੇ ਰਹੇ ਵੀ ਜੇ ਲੜਾਈ ਕਰਨੀ ਆ ਤਾਂ ਸਿੱਖਾਂ ਨਾਲ ਨਾ ਲੜਿਓ ਔਰ ਸੱਜੇ ਖੱਬੇ ਜਿੱਥੇ ਮਰਜ਼ੀ ਜਾ ਕੇ ਲੜਪ ਕੇ ਭਿੜ ਕੇ ਕਹਿੰਦੇ ਉਹ ਜਿਹੜੇ ਗਏ ਆ ਕਾਇਰ ਤੇ ਗੀਦੀ ਰਣ ਮੈਦਾਨ ਨੂੰ ਛੱਡ ਕੇ ਏਦਾਂ ਗੱਲਾਂ ਕਰਦੇ ਜਾਂਦੇ ਕਹਿੰਦੇ ਅੱਜ ਤੋਂ ਬਾਅਦ ਨਹੀਂ ਲੜਦੇ ਨਾ ਪੁੱਤਰਾਂ ਪੋਤਰਿਆਂ ਨੂੰ ਲੜਨ ਦੇਵਾਂਗੇ
ਤਨ ਕੰਪ ਪਰਿਓ ਔਰ ਤਰਾਸ ਧਰਿਓ
ਕਹਿੰਦੇ ਕਈ ਤਾਂ ਕੰਬੀ ਜਾਂਦੇ ਖਲੋਤੇ ਜੰਗ ਚ ਉਹਨਾਂ ਨੂੰ ਸੋਝ ਹੀ ਨਹੀਂ ਰਿਹਾ ਵੀ ਕਰੀਏ ਕੀ ਤਲਵਾਰਾਂ ਏਦਾਂ ਡਿੱਗ ਪਈਆਂ ਹੱਥਾਂ ਚੋਂ ਕੰਬੀ ਜਾਂਦੇ ਕੀ ਕਰੀਏ ਉਹਨਾਂ ਨੂੰ ਨਾ ਪਿੱਛੇ ਹੋਣ ਦੀ ਸੋਝ ਹੀ ਰਹੀ ਨਾ ਅੱਗੇ ਹੋਣ ਦੀ ਸੋਝ ਹੀ ਰਹੀ ਜਿਵੇਂ ਜੜ ਜੇ ਬਣ ਜਾਂਦੇ ਆ ਏਦਾਂ ਖਲੋ ਗਏ
ਬਹੁ ਵੀਰ ਮਰੇ ਬੜ ਸਵਾਸ ਭਰਿਓ
ਬੜੇ ਯੋਧੇ ਮਰੇ ਪਏ ਆ ਰਣ ਭੂਮੀ ਵਿੱਚ ਕਈ ਲੰਮੇ ਲੰਮੇ ਹੌਕੇ ਲਈ ਜਾਂਦੇ ਇੰਨੇ ਮਰ ਗਏ ਇਦਾਂ ਹੋਕਾ ਲੈ ਕੇ ਕਈਆਂ ਦੇ ਪ੍ਰਾਣ ਨਿਕਲ ਗਏ।
ਘਰ ਜਾਏ ਮਿਲੇ ਪਰਿਵਾਰ ਨਸੋ,
ਹੋਕੇ ਭਰਦੇ ਕਈ ਤਾਂ ਘਰ ਮਿਲੇ ਜਾ ਕੇ ਆਪਣੇ ਟੱਬਰਾਂ ਨੂੰ ਮਿਲੇ, ਪਰਿਵਾਰਾਂ ਨੂੰ ਜਾ ਕੇ ਮਿਲੇ, ਰਸਤੇ ਚ ਨੀ ਰੁਕੇ।
ਨਾ ਸਭਾ ਮੁਖ ਕੀਨ ਦਿਖਾਰਨ ਕੋ,
ਮੁੜ ਕੇ ਸਭਾ ਚ ਵੀ ਨੀ ਗਏ ਪਠਾਣਾ ਦੀ, ਜਿੱਥੇ ਸੂਰਮਿਆਂ ਦੀ ਸਭਾ ਲੱਗਦੀ ਸਾਰੀ ਜ਼ਿੰਦਗੀ ਘਰਾਂ ਚ ਉਹਨਾਂ ਨੇ ਕੱਟ ਦਿੱਤੀ, ਮੁੜ ਕੇ ਕਿਸੇ ਸੂਰਮਿਆਂ ਦੀ ਸਭਾ ਚ ਨੀ ਗਏ। ਉਹ ਕਹਿੰਦੇ ਅਸੀਂ ਇਸ ਪਾਸੇ ਆਉਣਾ ਹੀ ਨੀ ਲੜਨ ਵਾਲੇ ਪਾਸੇ। ਉਹ ਘਰ ਚ ਜਾ ਕੇ ਆਪਣੇ ਪਰਿਵਾਰਾਂ ਨੂੰ ਹੀ ਮਿਲੇ ਤੇ ਟੱਕਰੇ, ਦਰਵਾਜੇ ਬੰਦ ਕਰ ਲਏ, ਭੇੜ ਲਏ।
ਭਿਖ ਕੈ ਗੁਰ ਸੰਗਰ ਦਾਰੁਣ ਕੋ,
ਗੁਰੂ ਜੀ ਵੱਲੋਂ ਇਹੋ ਜਿਹਾ ਸੰਗਰ, ਇਹੋ ਜਿਹਾ ਭਿਆਨਕ ਜੰਗ ਵੇਖ ਕੇ ਕੰਬ ਗਏ, ਦਰੂਹਾਂ ਕੰਬ ਗਈਆਂ ਇਹਨਾਂ ਦੀਆਂ, ਔਰ ਡਰ ਕੇ ਭੱਜ ਗਏ ਰਣ ਮੈਦਾਨ ਨੂੰ, ਔਰ ਮੁੜ ਕੇ ਲੜਨ ਦਾ ਸੰਕਲਪ ਨਹੀਂ ਕੀਤਾ, ਲੜਾਈ ਦਾ ਖਿਆਲ ਹੀ ਛੱਡ ਦਿੱਤਾ।
ਭੱਟ ਮਾਰਤ ਲੈ ਹਥਿਆਰਨ ਕੋ,
ਐਵੇਂ ਮਾਰਦੇ ਆ ਉਹ ਤਾਂ ਮਾਰੀ ਜਾਂਦੇ ਆ, ਵੱਢਦੇ ਜਾਂਦੇ ਆ, ਪਤਾ ਨੀ ਰਣ ਭੂਮੀ ਚ ਇੰਨਾ ਲੜਨ ਦਾ ਚਾਅ ਤੇ ਉਤਸ਼ਾਹ ਉਹਨਾਂ ਚੋਂ ਕਿੱਥੋਂ ਆਉਂਦਾ ਹੈ।
ਬਲਵਾਨ ਤੁਰੰਗਮ ਜੋਧ ਤਰੇ,
ਇਧਰ ਜੋਧ ਸ਼ਾਹ ਬਲਵਾਨ ਘੋੜਾ ਬਲੀ ਘੋੜਾ ਸੀ ਉਹਦੇ ਤੇ ਬੈਠਾ ਲੜ ਰਿਹਾ ਸੀ।
ਹਰ ਮਾਰਨ ਕੇ ਗਨ ਕਾਮ ਕਰੇ,
ਪੈਰੀਆਂ ਨੂੰ ਮਾਰਨ ਵਿੱਚ ਰੋਹ ਨਾਲ ਮਾਰੀ ਜਾਂਦਾ, ਜਿਹੜਾ ਆਉਂਦਾ ਉਹਨੂੰ ਕੱਟੀ ਜਾਂਦਾ।
ਵਿੱਚ ਜੰਗ ਫਿਰੇ ਜਿਮ ਨਾਚਤ ਹੈ,
ਜੰਗ ਦੇ ਮੈਦਾਨ ਚ ਜੋਧ ਸ਼ਾਹ ਏਦਾਂ ਦੌੜਿਆ ਫਿਰਦਾ ਜਿਵੇਂ ਕੋਈ ਭੰਗੜਾ ਪਾਉਂਦਾ ਫਿਰੇ ਢੋਲ ਦੇ ਨਗੇ ਡਗੇ ਤੇ, ਏਦਾਂ ਨੱਚਦਾ ਫਿਰਦਾ ਜੋਧ ਸ਼ਾਹ ਰਣ ਭੂਮੀ ਵਿੱਚ।
ਅਸਵਾਰ ਕਹੇ ਮਹਿਬਾਚਤ ਹੈ,
ਔਰ ਨਾਲ ਦੇ ਜਿਹੜੇ ਸਵਾਰ ਨੇ ਉਹ ਕਹਿੰਦੇ ਜੋਧ ਸ਼ਾਹ ਇੰਨਾ ਰੋਹ ਵਿੱਚ ਆ ਗਿਆ ਵੀ ਵੈਰੀਆਂ ਦੇ ਵਿੱਚ ਅੱਗੇ ਤੱਕ ਚਲਾ ਗਿਆ, ਲੱਗਦਾ ਹੁਣ ਇਹ ਬਚੇਗਾ ਨਹੀਂ।
ਕੁਲਕਾਂ ਗਨ ਲਾਗ ਸ਼ਰੀਰ ਗਈ,
ਕਹਿੰਦੇ ਬਹੁਤ ਸਾਰੀਆਂ ਗੋਲੀਆਂ ਲੱਗੀਆਂ ਜਿਹਦੇ ਵਿੱਚ ਜੋਧ ਸ਼ਾਹ ਵੀ ਜ਼ਖਮੀ ਹੋਇਆ।
ਗਨ ਅੰਗਨ ਪੰਗਤ ਪਾਰ ਪਈ,
ਕਈਆਂ ਨੂੰ ਗੋਲੀਆਂ ਵੱਜੀਆਂ, ਅੰਗ ਭੰਨ ਕੇ ਪਾਰ ਨਿਕਲ ਜਾਂਦੀਆਂ ਨੇ।
ਇੱਕ ਭਾਲ ਲੱਗੀ ਰਣ ਸਨ ਮੁਖ ਤੇ,
ਇੱਕ ਗੋਲੀ ਜੋਧ ਸ਼ਾਹ ਦੇ ਘੋੜੇ ਦੇ ਮੱਥੇ ਵਿੱਚ ਆ ਕੇ ਵੱਜੀ।
ਤਜ ਦੇਹੇ ਗਏ ਛੁਟਕੈ ਦੁਖ ਤੇ,
ਘੋੜਾ ਉੱਥੇ ਹੀ ਰਣ ਭੂਮੀ ਬਲੀ ਬੜਾ ਸੀ, ਘੋੜਾ ਜ਼ਖਮੀ ਬਹੁਤ ਹੋਇਆ ਸੀ, ਪਹਿਲਾਂ ਨੀ ਉਹਨੇ ਪਰਵਾਹ ਮੰਨੀ, ਜਦੋਂ ਮੱਥੇ ਵਿੱਚ ਗੋਲੀ ਵੱਜੀ ਤੇ ਜੋਧ ਸ਼ਾਹ ਦਾ ਘੋੜਾ ਸ਼ਹੀਦੀ ਪਾ ਗਿਆ, ਪ੍ਰਾਣ ਤਿਆਗ ਗਿਆ।
ਦੜ ਭੂਮ ਗਿਰੇ ਉਹਨੇ ਪ੍ਰਾਣ ਰਹੇ,
ਉਹ ਤੜ ਕੇ ਜ਼ਮੀਨ ਤੇ ਡਿੱਗ ਪਿਆ ਉਹਦੇ ਚ ਪ੍ਰਾਣ ਨਹੀਂ ਰਹੇ।
ਤਬ ਜੋਧ ਸੰਭਾਰਤ ਓਜ ਲਹੇ,
ਜੋਧ ਸ਼ਾਹ ਨੇ ਆਪਣਾ ਆਪ ਸੰਭਾਲ ਲਿਆ, ਉਹ ਘੋੜੇ ਦੇ ਥੱਲੇ ਨਹੀਂ ਆਇਆ, ਜੋਧ ਸ਼ਾਹ ਨੇ ਆਪਣਾ ਆਪ ਸੰਭਾਲ ਲਿਆ।
ਵੇਖ ਸ਼੍ਰੀ ਹਰਗੋਬਿੰਦ ਸ਼ੀਘਰ ਕਹਿਓ,
ਛੇਵੇਂ ਪਾਤਸ਼ਾਹ ਸਭ ਕੁਝ ਵੇਖ ਰਹੇ ਸਨ, ਮਹਾਰਾਜ ਜੀ ਬੜੀ ਛੇਤੀ ਨਾਲ ਬੋਲੇ।
ਅਸ ਕਾਬਲ ਬੇਗ ਸਮੀਪ ਲਹਿਓ,
ਮਹਾਰਾਜ ਜੀ ਕਹਿੰਦੇ ਉਹ ਇੱਕ ਕਾਬਲ ਬੇਗ ਦਾ ਘੋੜਾ ਖੜਾ, ਕਾਬਲ ਬੇਗ ਦਾ ਬਲੀ ਘੋੜਾ ਸੀ, ਕਾਬਲ ਬੇਗ ਤਾਂ ਮਾਰ ਦਿੱਤਾ ਸਤਿਗੁਰਾਂ ਨੇ, ਉਹ ਘੋੜਾ ਉੱਥੇ ਖੜਾ ਸੀ।
ਦੇਹੋ ਜਾਹੋ ਅਬੈ ਸਵਾਰ ਕਰੋ,
ਮਹਾਰਾਜ ਜੀ ਕਹਿੰਦੇ ਛੇਤੀ ਲੈ ਜਾਓ ਇਹ ਕਾਬਲ ਬੇਗ ਵਾਲਾ ਘੋੜਾ, ਇਹ ਘੋੜਾ ਜਾ ਕੇ ਦਿਓ ਜੋਧ ਸ਼ਾਹ ਨੂੰ, ਉਹ ਛੇਤੀ ਰਲੇ ਦੇ ਤੇ ਸਵਾਰ ਹੋ ਜੇ, ਕਿਤੇ ਵੈਰੀਆਂ ਚ ਘਿਰ ਨਾ ਜਾਵੇ।
ਰਣ ਖੇਤ ਰੁਪੇ ਉਹ ਪਗ ਨਾਹੇ ਟਰੋ,
ਜੋਧ ਸ਼ਾਹ ਹੁਣ ਰੁਪ ਗਿਆ ਜੰਗ ਦੇ ਮੈਦਾਨ ਚ, ਉਹਨੇ ਪੈਰ ਨਹੀਂ ਜੇ ਹਿਲਾਣੇ, ਉਹਨੇ ਪਿੱਛੇ ਨਹੀਂ ਜੇ ਹਟਣਾ, ਜਾ ਉਹਨੂੰ ਸਾਡਾ ਹੁਕਮ ਸੁਣਾਓ, ਆਖੋ ਇਹ ਘੋੜੇ ਤੇ ਸਵਾਰ ਹੋ ਕੇ ਸਾਡੇ ਕੋਲ ਆ ਜਾਏ।
ਤਬ ਸੇਵਕ ਦੌਰ ਗਇਓ ਤਹਿਵਾਨ,
ਇੱਕ ਸੇਵਾਦਾਰ ਘੋੜਾ ਲੈ ਕੇ ਬੜੀ ਤੇਜ਼ੀ ਨਾਲ ਜੋਧ ਸ਼ਾਹ ਕੋਲ ਪਹੁੰਚਿਆ, ਜਿੱਥੇ ਉਹ ਪੱਬਾਂ ਤੇ ਜ਼ਮੀਨ ਤੇ ਖਲੋਤਾ ਲੜ ਰਿਹਾ ਸੀ।
ਨਿਜ ਸੈਨ ਸੋ ਜੋਧ ਖਰੋ ਜਹਿਵਾਨ,
ਜਿੱਥੇ ਜੋਧ ਸ਼ਾਹ ਦੇ ਸੂਰਮੇ ਵੀ ਉਹਦੇ ਨਾਲ ਖੜੇ ਹਨ।
ਤਤਕਾਲ ਚੜੋ ਨਹਿ ਦੇਰ ਕਰੋ,
ਸੇਵਾਦਾਰ ਗਿਆ ਉਹਨੇ ਆਖਿਆ ਜੋਧ ਸ਼ਾਹ ਇਹ ਘੋੜਾ ਸਾਹਿਬ ਨੇ ਭੇਜਿਆ ਇਹਦੇ ਤੇ ਛੇਤੀ ਨਾਲ ਸਵਾਰ ਹੋ ਜਾ, ਦੇਰੀ ਨਾ ਕਰ।
ਗੁਰ ਕੀਨ ਕਿਰਪਾ ਔਰ ਧਿਆਨ ਤਰੋ,
ਗੁਰਦੇਵ ਨੇ ਤੇਰੇ ਤੇ ਕਿਰਪਾ ਕੀਤੀ, ਤੇਰਾ ਪੂਰਾ ਧਿਆਨ ਰੱਖਿਆ ਉਹਨਾਂ, ਤੇਰਾ ਪੂਰਾ ਖਿਆਲ ਰੱਖਿਆ ਰਣ ਭੂਮੀ ਵਿੱਚ।
ਸੁਣਿਆ ਇਸ ਬੰਧਨ ਜੋਧ ਕਰੀ,
ਜੋਧ ਸ਼ਾਹ ਨੇ ਹੱਥ ਜੋੜੇ ਵੀ ਗੁਰਦੇਵ ਨੇ ਰਾਕਾ ਭੇਜਿਆ, ਘੋੜਾ ਗੁਰਦੇਵ ਨੇ ਭੇਜਿਆ ਨੂੰ ਹੱਥ ਜੋੜੇ, ਹੱਥ ਜੋੜ ਕੇ ਘੋੜੇ ਤੇ ਸਵਾਰ ਹੋਏ ਭਾਈ ਜੋਧ ਸ਼ਾਹ ਜੀ।
ਹੈ ਪਾਏ ਨਮੋ ਕਰ ਬਾਗ ਤਰੀ,
ਨਮਸਕਾਰ ਕਰਕੇ ਘੋੜੇ ਤੇ ਚੜੇ ਤੇ ਘੋੜੇ ਦੀਆਂ ਵਾਗਾਂ ਆਪਣੇ ਹੱਥ ਚ ਪਕੜੀਆਂ।
ਚੜ ਸ਼ੀਘਰ ਤਿਸੀ ਥਲ ਫੇਰਨ ਕੈ,
ਸ਼ੀਘਰ ਤਾਈ ਨਾਲ ਉੱਥੇ ਹੀ ਘੋੜਾ ਫੇਰਨ ਲੱਗੇ ਰਣ ਭੂਮੀ ਵਿੱਚ, ਆਪਣੀ ਫੌਜ ਦਾ ਉਸ ਵੇਲੇ ਆਪ ਖਿਆਲ ਕਰਕੇ ਲੜਨ ਲੱਗੇ।
ਹਥਿਆਰਨ ਕੇ ਹਿਤ ਪ੍ਰੇਰਨ ਕੈ,
ਹਥਿਆਰਾਂ ਦੇ ਨਾਲ ਪ੍ਰੇਰਦੇ ਐ।
ਮਨ ਮੋਦ ਪਯੋ ਹੱਥ ਤੀਰਨ ਕੋ,
ਔਰ ਬੜਾ ਚਾ ਚੜਿਆ ਮਾਰ ਮਾਰ ਕੇ ਤੀਰ ਜੋਧ ਸ਼ਾਹ ਵੈਰੀਆਂ ਦੀਆਂ ਹਿੱਕਾਂ ਚੀਰਦਾ।
ਗਨ ਬੇਦ ਤਬੀਰ ਸ਼ਰੀਰਨ ਕੋ,
ਬਹੁਤ ਸਾਰੇ ਦੁਸ਼ਮਣਾਂ ਦੇ ਸੀਨੇ ਚੀਰ ਦਿੱਤੇ ਨੇ ਭਾਈ ਜੋਧ ਸ਼ਾਹ ਨੇ।
ਗੁਰ ਕੀ ਦਿਸ਼ ਤੇ ਅਸ ਬ੍ਰਿੰਦ ਮਰੇ।
ਮਹਾਰਾਜ ਜੀ ਵੱਲੋਂ ਜਿਹੜੇ ਘੋੜੇ ਸੀ ਬਹੁਤੇ ਘੋੜੇ ਸ਼ਹੀਦ ਹੋਏ, ਸਤਿਗੁਰਾਂ ਦੇ ਸੂਰਮੇ ਵੀ ਬਹੁਤ ਸ਼ਹੀਦ ਹੋਏ।
ਤੁਰਕਾਨਨ ਕੇ ਤਿਮ ਬੀਰ ਪਰੇ।
ਪਰ ਤੁਰਕਾਂ ਦੇ ਤਾਂ ਕਹਿੰਦੇ ਗਿਣਤੀ ਕੋਈ ਨੀ ਵੀ ਕਿੰਨੇ ਘੋੜੇ ਤੇ ਕਿੰਨੇ ਪਠਾਨ ਉਹਨਾਂ ਦੇ ਮਰੇ ਪਏ ਨੇ।
ਤਿਨ ਕੇਰ ਤੁਰੰਗ ਮਤਾਏ ਗਹੇ।
ਮਹਾਰਾਜ ਜੀ ਦੇ ਯੋਧਿਆਂ ਦੇ ਘੋੜੇ ਜ਼ਿਆਦਾ ਮਰੇ ਸੀ, ਜਦੋਂ ਤੁਰਕਾਂ ਦੇ ਸੂਰਮੇ ਜ਼ਿਆਦਾ ਮਰੇ ਉਹਨਾਂ ਦੇ ਘੋੜੇ ਕਾਬੂ ਕਰ ਲੈਂਦੇ ਸਿੱਖ। ਤੇ ਘੋੜਿਆਂ ਦਾ ਤਾਂ ਸਿੰਘ ਉਦਾਂ ਹੀ ਬੜਾ ਪ੍ਰੇਮ ਕਰਦੇ ਆ, ਕਈ ਕਈ ਸਿੱਖਾਂ ਨੇ ਪੰਜ ਪੰਜ ਘੋੜੇ ਲਿਆਂਦੇ, ਕਹਿੰਦੇ ਪੰਜ ਰੱਖਾਂਗੇ, ਕਿਸੇ ਨੇ ਚਾਰ, ਕਿਸੇ ਨੇ ਦੋ, ਕਹਿੰਦੇ ਦੋ ਘੋੜਿਆਂ ਦੀ ਜੋੜੀ ਬਣਾ ਕੇ ਭਜਾਇਆ ਕਰਾਂਗੇ। ਕਹਿੰਦੇ ਏਦਾਂ ਘੋੜੇ ਕਾਬੂ ਕਰੀ ਜਾਂਦੇ ਸਿੱਖ ਉੱਥੇ ਰਣ ਭੂਮੀ ਵਿੱਚ, ਤੇ ਤੁਰਕਾਂ ਦੇ ਘੋੜਿਆਂ ਤੇ ਚੜ ਕੇ ਲੜਦੇ ਨੇ।
ਅਸਵਾਰ ਪਏ ਰਣ ਫੇਰ ਚਹੇ।
ਫਿਰ ਰਣ ਭੂਮੀ ਵਿੱਚ ਲੜਨ ਵਾਸਤੇ ਤਿਆਰ ਹੋ ਜਾਂਦੇ।
ਹੈ ਬ੍ਰਿੰਦ ਤਉ ਹੀ ਨਾਵਤ ਹੈ।
ਬਹੁਤ ਸਾਰੇ ਘੋੜੇ ਰਣ ਭੂਮੀ ਵਿੱਚ ਹਿਣਕਦੇ ਨੇ, ਸੁਣਾਈ ਦਿੰਦੇ ਨੇ।
ਭਟਹੀਨ ਸੁਛੰਦ ਹੈ ਧਾਵਤ ਹੈ।
ਘੋੜੇ ਲਾਵੇਂ ਤੁਰੇ ਫਿਰਦੇ, ਉੱਤੇ ਇਹਨਾਂ ਦੇ ਮਾਲਕ ਮਰ ਗਏ ਨੇ ਤੇ ਉਹ ਲਾਵੇਂ ਹੀ ਦੌੜੇ ਫਿਰਦੇ ਨੇ, ਉਹਨਾਂ ਦਾ ਕੋਈ ਮਾਲਕ ਨਜ਼ਰ ਨਹੀਂ ਆਉਂਦਾ।
ਦੋਹਰਾ ਇਮ ਦੋਹੇ ਦਿਸ਼ਕੇ ਸੂਰਮਾ ਮਾਰੇ ਮਰੇ ਵਿਸਾਲ।
ਦੋਹਾਂ ਪਾਸਿਆਂ ਦੇ ਸੂਰਮੇ ਜੰਗ ਦੇ ਮੈਦਾਨ ਦੇ ਵਿੱਚ ਮਰਦੇ ਨੇ ਤੇ ਮਾਰਦੇ ਨੇ, ਬੜੇ ਬਹਾਦਰੀ ਨਾਲ ਦਲੇਰੀ ਨਾਲ ਮਰਦੇ ਔਰ ਮਾਰਦੇ ਹਨ।
ਕੋਸਨ ਲੱਗ ਰਣ ਭੂਮਕਾ ਜਹਿ ਕਹਿ ਮਹਾ ਕਰਾਲ।
ਕੋਹਾਂ ਤੱਕ, ਕਈ ਕੋਹਾਂ ਤੱਕ ਲਾਸ਼ਾਂ ਹੀ ਲਾਸ਼ਾਂ, ਢੇਰ ਹੀ ਢੇਰ ਨਜ਼ਰ ਆਉਂਦੇ ਆ ਲਾਸ਼ਾਂ ਦੇ, ਘੋੜਿਆਂ ਦੇ, ਸੂਰਮਿਆਂ ਦੇ। ਕਹਿੰਦੇ ਬੜਾ ਭਿਆਨਕ ਵਿਕਰਾਲ ਮੰਜਰ ਰਣ ਭੂਮੀ ਦਾ ਨਜ਼ਰ ਆ ਰਿਹਾ।
ਦੋਹਰਾ ਮਾਰਿਓ ਕੰਬਰ ਬੇਗ ਜਬ ਭਇਓ ਕਸ਼ਟ ਚਿਤ ਪੀਨ।
ਉਧਰ ਲੱਲਾ ਬੇਗ ਨੂੰ ਜਦੋਂ ਪਤਾ ਲੱਗਾ, ਖਬਰ ਮਿਲੀ ਕਿ ਮੇਰਾ ਭਰਾ ਕੰਬਰ ਬੇਗ ਵੀ ਰਣ ਭੂਮੀ ਚ ਮਾਰਿਆ ਗਿਆ, ਇਹ ਸੁਣਦਿਆਂ ਉਹਨੂੰ ਹੌਲ ਪੈ ਗਿਆ। ਇਕਦਮ ਚਿੱਤ ਚ ਡਾਢਾ ਕਸ਼ਟ ਹੋਇਆ, ਕਿਉਂਕਿ ਪਿਆਰ ਬੜਾ ਸੀ ਆਪਣੇ ਭਰਾ ਨਾਲ, ਪ੍ਰੇਮ ਬੜਾ ਸੀ। ਜਦੋਂ ਭਰਾ ਦੀ ਮੌਤ ਸੁਣੀ, ਇਕਦਮ ਹੀ ਕਹਿੰਦੇ ਮਾਨੋ ਜਿਵੇਂ ਹੌਲ ਪੈ ਗਿਆ ਹੋਵੇ, ਚਿੱਤ ਚ ਇੰਨਾ ਕਸ਼ਟ ਹੋਇਆ।
ਲੱਲਾ ਬੇਗ ਆਂਸੂ ਗਿਰੇ ਪ੍ਰਿਯ ਭਰਾਤਾ ਬਹੁਚੀਨ।
ਤਾ ਹੀ ਨਿਕਲ ਗਈ ਲੱਲਾ ਬੇਗ ਦੀ, ਉੱਚੀ ਉੱਚੀ ਰੋ ਪਿਆ, ਅੱਖਾਂ ਚੋਂ ਅਥਰੂ ਅਸਰੂ ਵਹਿ ਟੁਰੇ ਕਿ ਮੇਰਾ ਪਿਆਰਾ ਭਰਾ ਰਣ ਭੂਮੀ ਚ ਮਰ ਗਿਆ, ਮੇਰੀਆਂ ਅੱਖਾਂ ਦੇ ਸਾਹਮਣੇ ਮਰ ਗਿਆ ਤੇ ਮੈਂ ਕੁਝ ਕਰ ਨਹੀਂ ਸਕਿਆ। ਏਦਾਂ ਲੱਲਾ ਬੇਗ ਪਛਤਾਵਾ ਪਿਆ ਕਰਦਾ, ਪਰ ਇਹਦੇ ਪੁੱਤ ਬੜੇ ਯੋਧੇ ਸੀ, ਕਾਸਮ ਬੇਗ ਵਰਗੇ, ਸ਼ਮਸ਼ ਬੇਗ ਵਰਗੇ, ਉਹ ਹੌਸਲਾ ਦਿੰਦੇ ਆ, ਕਹਿੰਦੇ ਅੱਬਾ ਹੁਣ ਸਭ ਨੂੰ ਮਰਵਾ ਕੇ ਆਪਾਂ ਜਿਉਂਦੇ ਜਾਈਏ, ਚੰਗੀ ਗੱਲ ਨਹੀਂ, ਜਿੱਥੇ ਉਹ ਗਏ ਨੇ ਸਾਡੇ ਭਰਾ ਲੜ ਕੇ ਉੱਥੇ ਅਸੀਂ ਰਣ ਭੂਮੀ ਚ ਲੜੀਏ, ਇਹ ਵੀ ਵਾਰੀ ਵੇਰੀ ਮਰ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਗਰੀਬ ਨਵਾਜ ਪਾਤਸ਼ਾਹ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਣ ਦੀ ਖਿਮਾ